9903773 ऑल स्टेट के साथ अब महफूज हाथों में है। टर्म्स एंड कंडीशन अप्लाई।
लाइन ऑफ क्रेडिट भी ले देंगे। 11 सालों के तजुर्बेकार मॉर्गेज अलायंस ब्रोकर कैनी तालिवान। लाइसेंस नंबर 10530। कॉल 9058122800 9058122800 और विजिट mortgagebuddies.ca।
कैनी तालिवान
वो छाए पहने कैनी तालिवान।
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 4162131165।
अंदर पिंडू कह के आए उधर क्रेट वाले ने आप सद्या तुसी आओ इंदर सिंह चाल हुन गंडा दी पूरी चखूगा चंगे भले कपड़े खराब कराते मेरे।
इस 7 अक्टूबर वेखो नवी फिल्म सरदारा एंड सन स्टारिंग योगराज सिंह रोशन प्रिंस सरबजीत चीमा एंड मेनी मोर अपने नजदीकी सिनेमा घरों विच।
ट्रक ड्राइवर वीर जरा ध्यान नाल नोट करो कि सीपी वाहन दे बिल्कुल लागे रदरफोर्ड अते 427 दे बिल्कुल खुंजे ते एक वड्डा ट्रक यार्ड जिहड़ा बिल्कुल सिक्योर्ड है तुहाडे लई अवेलेबल है। 18 एकड़ दे इस ट्रक यार्ड दे विच एक ट्रक तों लैके ते सैकड़े ट्रकां दी पार्किंग तुसीं इत्थे लै सकदे हो। किसे किस्म दी जानकारी लई बिल्ला रंधावा नाल 416-880-0468 जां फिर जिंदर बुट्टर नाल 647-628-6100 ते संपर्क करो। सीपी वाहन दे बिल्कुल लागे तुहाडे ट्रकां लई सिक्योर्ड पार्किंग।
लाइफ विजिटर डिसेबिलिटी मॉर्गेज इंश्योरेंस लैण लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। आरआरएसपी या आरईएसपी करवाउणी है इनकम टैक्स प्लानिंग लई भी राजपाल ब्राड़ तुहाडी मदद कर सकदे हन।
हेलो दिस इज राजपाल ब्राड़ चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट। आई हैव बीन सर्विंग कैनेडियन फ्रॉम द लास्ट 20 इयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad।
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ।
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
Hello, Didi, Mubarak. Our whole family has immigration visa. Next week, our flight is.
Jasjeet, visa has come. Dil karda palak chapakde tere kol pahuncha ma.
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ ਮਿਸੀਸਾਗਾ ICC ਇਮੀਗ੍ਰੇਸ਼ਨ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਚੰਨੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕਿਵੇਂ ਹੋ ਦੋਸਤੋ ਮੈਂ ਤਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਮੌਸਮ ਬਦਲ ਗਿਆ ਤੇ ਹੁਣ ਮੈਨੂੰ ਪਤਾ ਤੁਸੀਂ ਠੰਡ ਠੁੰਡ ਦਾ ਖਿਆਲ ਰੱਖਦੇ ਹੋ ਚਲੋ ਜਿਹੜੇ ਸਾਡੇ ਸੱਜਣ ਸਾਡੇ ਕਾਰਾਂ ਟਰੱਕਾਂ ਚ ਨੇ ਉਹ ਤਾਂ ਸੁਣ ਹੀ ਰਹੇ ਨੇ ਤੇ ਕੁਝ ਕੰਪਿਊਟਰ ਤੇ ਸੁਣਦੇ ਨੇ eawaz.com ਤੇ ਮਿਹਰਬਾਨੀ ਧੰਨਵਾਦ ਤੁਹਾਡਾ ਕੁਝ ਲੋਕ ਫੋਨ ਦੇ ਉੱਤੇ ਸਾਡਾ ਪ੍ਰੋਗਰਾਮ ਸੁਣਦੇ ਨੇ ਕੱਲ ਰਾਣਾ ਜੀ ਨੇ ਸ਼ੋਅ ਕੀਤਾ ਸੀ ਮੈਂ ਵੀ ਕੱਲ ਡਰਾਈਵ ਕਰਕੇ ਜਾ ਰਿਹਾ ਸੀਗਾ ਵਿੰਡਜ਼ਰ ਨੂੰ ਤੇ ਮੈਂ ਵੀ ਪੂਰਾ ਘੰਟਾ ਪੂਰੀ ਰੀਝ ਦੇ ਨਾਲ ਰਾਣਾ ਜੀ ਦਾ ਪ੍ਰੋਗਰਾਮ ਸੁਣਿਆ ਜੀ ਆਨੰਦ ਆ ਗਿਆ ਪੂਰਾ ਆਨੰਦ ਆ ਗਿਆ ਇੱਕ ਤਾਂ ਹੁੰਦਾ ਨਾ ਖੁਸ਼ੀ ਖੁਸ਼ੀ ਇੱਕ ਅਵਸਥਾ ਹੁੰਦੀ ਆ ਆਨੰਦ ਖੁਸ਼ੀ ਤੋਂ ਉੱਪਰ ਹੁੰਦਾ ਮਨ ਸ਼ਾਂਤ ਹੋ ਜਾਂਦਾ ਪੂਰੇ ਦਾ ਪੂਰਾ ਹੈ ਨਾ ਤੇ ਗੱਲ ਆਪਾਂ ਅੱਜ ਵੀ ਉਹੀ ਕਰਨੀ ਆ ਤੇ ਪਰ ਥੋੜਾ ਜਿਹਾ ਫਰਕ ਨਾਲ ਕਰਨੀ ਆ ਰਾਣਾ ਜੀ ਦਾ ਆਪਣਾ ਅੰਦਾਜ਼ ਆ ਗੱਲ ਕਰਨ ਦਾ ਉਹ ਰਾਣਾ ਜੀ ਵਿੱਚੋਂ ਇੱਕ ਗੱਲ ਕਹਿ ਕੇ ਗਏ ਸੀ ਬਈ ਇਹ ਜਿਹੜਾ ਬਾਬੇ ਨਾਨਕ ਦਾ ਗੁਰਪੁਰਬ ਹੁੰਦਾ ਨਾ ਇਹ ਵਿਸਾਖ ਦੇ ਵਿੱਚ ਹੁੰਦਾ ਜਾਣੀ 15 ਅਪ੍ਰੈਲ ਜਦੋਂ ਵਿਸਾਖੀ ਹੁੰਦੀ ਆ ਮੈਂ ਇਧਰ ਉਧਰ ਨਿਗਾਹ ਨੂੰ ਘੁਮਾਈ ਆ ਕੇ ਤੇ ਦੇਖਿਆ ਵੱਡੇ ਵੱਡੇ ਵਿਦਵਾਨਾਂ ਨੇ ਗੱਲਾਂ ਲਿਖੀਆਂ ਹੋਈਆਂ ਨੇ ਬਈ ਗੁਰਪੁਰਬ ਤਾਂ ਜਿਹੜਾ ਇਹ 15 ਅਪ੍ਰੈਲ ਦੇ ਨੇੜੇ ਬਣਦਾ ਈਵਨ SGPC ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਵੀ 15 ਅਪ੍ਰੈਲ ਹੀ ਆ ਵੱਡੇ ਵੱਡੇ ਮਾਹਰ ਜਿਹੜੇ ਹੈਗੇ ਨੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਇਹੀ ਲਿਖਿਆ ਹੋਇਆ ਇੱਕ ਕੋਈ ਮੈਕਾਲਫ ਇਤਿਹਾਸਕਾਰ ਹੋਇਆ ਸ਼ਾਇਦ ਮੇਰਾ ਖਿਆਲ ਮੈਕਾਲਫੀ ਨਾਂ ਸੀ ਉਹਦਾ ਅੰਗਰੇਜ਼ ਉਹਨੇ ਵੀ ਇਹਦੀ ਪੁਸ਼ਟੀ ਕੀਤੀ ਹੋਈ ਆ 6-7 ਜਣਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੋਈ ਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਵੀ ਚਲੋ ਜਿਹੜਾ ਤਾਂ ਬੰਦਾ ਬਹੁਤਾ ਧਾਰਮਿਕ ਨਾ ਹੋਵੇ ਹਨਾ ਉਹ ਤਾਂ ਗਲਤੀ ਕਰਜੇ ਪਰ ਜਿਹੜਾ ਜਿਹੜੀਆਂ ਸਿੱਖ ਸੰਸਥਾਵਾਂ ਇਹ ਦਾਅਵਾ ਕਰਦੀਆਂ ਨੇ ਵੀ ਅਸੀਂ ਸਿੱਖੀ ਦੇ ਮਾਰਗ ਤੇ ਚੱਲਦੇ ਹਾਂ ਅਸੀਂ ਸਿੱਖਣ ਦੇ ਮਾਰਗ ਤੇ ਚੱਲਦੇ ਹਾਂ ਤੇ ਬਾਬੇ ਨਾਨਕ ਦੇ ਸਿੱਖ ਤੇ ਉਹ ਸਾਰੇ ਹੀ ਗੁਰਪੁਰਬ ਆ ਜਿਹੜਾ ਮਨਾਈ ਜਾਂਦੇ ਨੇ ਤੇ ਉਧਰੋਂ ਫਿਰ ਬਾਬੇ ਨਾਨਕ ਨੇ ਕਿਹਾ ਵੀ ਸੱਚ ਉਰੇ ਸਭ ਕੋ ਉੱਪਰ ਸੱਚ ਆਚਾਰ ਜ਼ਿੰਦਗੀ ਦਾ ਸਾਰ ਤੱਤ ਕੱਢ ਕੇ ਰੱਖਿਆ ਹੋਇਆ ਵੀ ਸੱਚ ਤੋਂ ਥੱਲੇ ਆ ਸਾਰੇ ਬਾਕੀ ਸੱਚ ਸਭ ਤੋਂ ਉੱਪਰ ਆ ਤੇ ਸਭ ਉਸ ਤੋਂ ਵੀ ਉੱਪਰ ਆਚਾਰ ਵਿਹਾਰ ਸਾਡਾ ਆਚਾਰ ਵਿਵਹਾਰ ਵਿਚਾਰ ਸਾਡੀ ਜੀਵਨ ਜਾਚ ਉਸ ਤੋਂ ਵੀ ਉੱਤੇ ਆ ਸੱਚ ਤੋਂ ਵੀ ਉੱਤੇ ਆ ਬਈ ਇਹ ਕਿਉਂ ਫਿਰ ਮਤਲਬ ਬਾਬੇ ਨਾਨਕ ਦੇ ਦਿਨ ਦੇ ਉੱਤੇ ਹੀ ਇਹੋ ਜਿਹੀ ਕਿਹੜੀ ਗੱਲ ਹੋ ਗਈ ਵੀ ਇਹ ਖਿੱਚ ਕੇ ਇਹਨੂੰ ਇੱਧਰ ਲਿਆਂਦਾ ਵੈਸੇ ਤਾਂ ਦਿਨਾਂ ਦਾ ਹੁਣ ਪਤਾ ਹੀ ਨਹੀਂ ਲੱਗਦਾ ਤੇ ਵੈਸੇ ਜੇ ਸੱਚੀ ਗੱਲ ਤੁਸੀਂ ਪੁੱਛਣੀ ਆ ਤੇ ਜਾਂ ਸੋਚਣੀ ਆ ਸੱਚੀ ਗੱਲ ਤਾਂ ਇਹ ਆ ਬਈ ਜਿਹੜੇ ਮਹਾਂਪੁਰਸ਼ ਹੋਏ ਨੇ, ਗੁਰੂ ਪੀਰ ਪੈਗੰਬਰ ਹੋਏ ਨੇ, ਵਿਗਿਆਨੀ ਹੋਏ ਨੇ, ਫਿਲਾਸਫਰ ਹੋਏ ਨੇ, ਜਿਨ੍ਹਾਂ ਨੇ ਆਪਣਾ ਜੀਵਨ ਅਰਪਣ ਕੀਤਾ, ਉਹਨਾਂ ਨੂੰ ਤਾਂ ਤੁਸੀਂ ਹਰ ਰੋਜ਼ ਹੀ ਯਾਦ ਕਰ ਲਓ, ਹਰ ਪਲ ਯਾਦ ਕਰ ਲਓ, ਉਹਨਾਂ ਦੀ ਕੋਈ ਲਿਖਤ ਪੜ੍ਹ ਲਓ, ਉਹਨਾਂ ਦੀ ਜ਼ਿੰਦਗੀ ਬਾਰੇ ਦੇਖ ਲਓ, ਉਹਨਾਂ ਦੀਆਂ ਉਹਨਾਂ ਦੇ ਵਿਚਾਰ ਕੀ ਸੀ, ਉਹਨਾਂ ਦੀਆਂ ਸਿੱਖਿਆਵਾਂ ਕੀ ਸੀ, ਉਹ ਫਿਰ ਵੀ ਥੋੜ੍ਹਾ, ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਵੀ ਇਹ ਕਿਉਂ ਹੁੰਦਾ ਸਾਰਾ ਕੁਝ, ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਸਾਰ ਤੱਤ ਤਾਂ ਇੰਨਾ ਹੀ ਆ ਜੀ, ਬਾਕੀ ਤੁਸੀਂ ਜਿੰਨਾ ਮਰਜ਼ੀ ਪੜ੍ਹੀ ਜਾਓ, ਵੀ ਸੱਚ ਤੋਂ ਉੱਤੇ ਸੱਚੀ ਜੀਵਨ ਜਾਚ ਆ, ਇਹ ਬਾਬੇ ਨਾਨਕ ਦੀ ਜਿਹੜੀ ਬਾਣੀ ਆ ਉਹਦਾ ਸਾਰ ਤੱਤ ਆ। ਬਾਕੀ ਤੁਸੀਂ ਜਿੰਨਾ ਮਰਜ਼ੀ ਰਟਣ ਮੰਤਰ ਕਰੀ ਜਾਓ, ਜਿੰਨਾ ਮਰਜ਼ੀ ਧਾਰਮਿਕ ਸਥਾਨਾਂ ਤੇ ਗੇੜੇ ਕੱਢੀ ਜਾਓ, ਜਦੋਂ ਇਹਦੀ ਵੀ ਇਤਿਹਾਸ ਦੇ ਵਿੱਚ ਜਾਓਗੇ ਤੇ ਜਿਵੇਂ ਜਿਵੇਂ ਬਾਬੇ ਨਾਨਕ ਨੂੰ ਪੜ੍ਹੋਗੇ, ਰੋਲੋਗੇ, ਤੁਹਾਨੂੰ ਅਚੰਭਾ ਜਿਹਾ ਹੋਊਗਾ ਵੀ ਮੌਕੇ ਤੇ ਜੋ ਵੀ ਕੁਝ ਗਲਤ ਸੀਗਾ ਉਹਦੇ ਖਿਲਾਫ ਬਗਾਵਤ ਕੀਤੀ ਤੇ ਸੱਚ ਦੀ ਭਾਲ ਦੇ ਵਿੱਚ, ਜਾਂ ਜਿਹੜੇ ਲੋਕ ਗਲਤ ਸੀ ਜਾਂ ਜਿਹੜੇ ਲੋਕਾਂ ਦਾ ਨਜ਼ਰੀਆ ਜ਼ਿੰਦਗੀ ਪ੍ਰਤੀ ਹੋਰ ਸੀ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਸੰਵਾਦ ਰਚਾਇਆ, ਇੱਕ ਅੱਧੇ ਨਾਲ ਨੀ, ਦੂਰ ਦੂਰ ਜਾ ਕੇ, ਇੱਕ ਅੱਧਾ ਦਿਨ, ਦੋ ਚਾਰ ਸਾਲ ਨੀ, ਲਗਾਤਾਰ 30 ਸਾਲ, ਜਿਹਨੂੰ ਉਦਾਸੀਆਂ ਕਹਿੰਦੇ ਆ। ਛੋਟਿਆਂ ਹੁੰਦਿਆਂ ਪੜ੍ਹਾਉਂਦੇ ਸੀ ਬਾਬੇ ਨਾਨਕ ਨੇ ਚਾਰ ਉਦਾਸੀਆਂ ਕੀਤੀਆਂ ਤੇ ਉਦੋਂ ਬਾਅਦ ਫੁੱਲ ਸਟਾਪ, ਪੰਜਾਬੀ ਚ ਡੰਡੀ, ਬਸ ਜੀ ਚਾਰ ਉਦਾਸੀਆਂ। ਉਹ ਉਦਾਸੀਆਂ ਕੀ ਸੀ ਇਹ ਤਾਂ ਨਾ ਸਾਡੇ ਟੀਚਰ ਨੇ ਸਮਝਾਇਆ ਨਾ ਅਸੀਂ ਸਮਝਿਆ ਵੀ ਉਦਾਸੀ ਹੁੰਦੀ ਕੀ ਆ। ਬਹੁਤ ਲੱਗਦਾ ਹੋਈ ਉਦਾਸੀ, ਜੇ ਉਦਾਸੀ ਉਦਾਸ ਕਰ ਦੇਣ ਵਾਲੀ ਹੁੰਦੀ ਆ। ਚਾਰ ਉਦਾਸੀਆਂ, ਸਫ਼ਰ, ਅੱਜ ਕੱਲ੍ਹ ਤਾਂ ਤੁਸੀਂ ਬੈਠਦੇ ਹੋ ਇੱਥੇ ਐਰੋਪਲੇਨ ਤੇ 15 ਘੰਟੇ ਚ, ਉੱਥੇ ਟ੍ਰੇਨ ਤੇ ਬੈਠਦੇ ਹੋ 350 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਚੱਲਣ ਵਾਲੀਆਂ ਟ੍ਰੇਨਾਂ ਆ ਗਈਆਂ, ਬੱਸਾਂ ਆ ਗਈਆਂ, ਕਾਰਾਂ, ਜੰਗਲਾਂ ਵਿੱਚੋਂ ਦੀ ਲੰਘਦੇ ਹੋਏ ਵਿਦਵਾਨਾਂ ਨੂੰ ਮਿਲੇ, ਮੈਂ ਕਹੂੰਗਾ ਵਿਰੋਧੀਆਂ ਨੂੰ ਨੀ, ਮੈਂ ਕਹੂੰਗਾ ਵਿਦਵਾਨਾਂ ਨੂੰ ਮਿਲੇ, ਤੇ ਮਿਲੇ ਕਿੱਥੇ ਜਾ ਕੇ, ਉਹਨਾਂ ਦੇ ਜਿਹੜੇ ਉਹਨਾਂ ਦੇ ਹੈੱਡਕੁਆਰਟਰ ਸੀ ਹਰਿਦੁਆਰ ਦੇ ਵਿੱਚ ਜਾ ਕੇ, ਸਾਊਥ ਦੇ ਵਿੱਚ ਜਾ ਕੇ, ਵੈਸਟ ਦੇ ਵਿੱਚ ਮੱਕੇ ਮਦੀਨੇ ਨਹੀਂ ਜਾ ਕੇ, ਅਲੱਗ ਅਲੱਗ ਪਰੰਪਰਾਵਾਂ ਦੇ ਜਿਹੜੇ ਹੈੱਡਕੁਆਰਟਰ ਸੀ ਉੱਥੇ ਜਾ ਕੇ ਵਿਚਾਰ ਵਟਾਂਦਰਾ ਕੀਤਾ। ਇੰਨੇ ਅਸੀਂ ਬਾਬੇ ਨਾਨਕ ਦੇ ਸ਼ਰਧਾਲੂ ਆਪਣੇ ਆਪ ਨੂੰ, ਪਰ ਵਿਚਾਰ ਵਟਾਂਦਰਾ ਕਰਨ ਦੀ ਸਾਡੇ 'ਚ ਹਿੰਮਤ ਨਹੀਂ, ਵਿਚਾਰਾਂ ਦੀ ਹਿੰਮਤ ਤਾਂ ਹੋਵੇ ਜੇ ਵਿਚਾਰ ਕਦੇ ਪੜ੍ਹੇ ਹੋਣ, ਈਵਨ ਬਾਬੇ ਨਾਨਕ ਨੂੰ ਵੀ ਪੜ੍ਹਿਆ ਹੋਵੇ, ਸੁਣਿਆ ਹੋਈਆਂ ਮਾੜਾ ਮੋਟਾ, ਬਸ ਇੰਨਾ ਕੁ ਕੀਤਾ ਬਈ ਫੋਟੋ ਸੋਹਣੀ ਜੀ ਫਰੇਮ 'ਚ ਜੜ ਕੇ ਟਕਾ ਤਾ ਬਾਬੇ ਨਾਨਕ ਨੂੰ ਕੰਧ ਦੇ ਉੱਤੇ ਵੀ ਚੱਲ ਬਾਬਾ ਮੱਥਾ ਟੇਕਿਆ ਤੈਨੂੰ, ਜੋ ਕਿਧਰੋਂ ਕਿਤੇ ਪਾਠ ਪੂਠ ਕਰਾ ਲਿਆ, ਬਸ ਉਹ ਪਾਠ ਵੀ ਕਰਾਇਆ, ਪਾਠ ਕਰਕੇ ਕਮਰੇ ਦੇ ਵਿੱਚ ਭਾਈ ਚਲਿਆ ਗਿਆ, ਭੋਗ ਪਾਤਾ ਆਪਾਂ। ਬਾਬਾ ਨਾਨਕ ਜੀ ਨੇ ਆਪਣੇ ਜੀਵਨ ਸੰਘਰਸ਼ ਦੇ ਵਿੱਚ ਲੋਕਾਂ ਨੂੰ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਣ ਦੀ ਜਾਚ ਸਿਖਾਈ, ਤੇ ਨਾਲ ਦੀ ਨਾਲ ਵੀ ਕਿਤੇ ਵੀ ਇੱਕ ਸੈਕਿੰਡ ਲਈ ਬਈ ਜਿਹੜੀ ਚੰਗੇਰੀ ਜੀਵਨ ਜਾਚ ਆ, ਆਚਾਰ ਵਿਹਾਰ ਆ ਤੁਹਾਡਾ, ਉਹਦੇ ਨਾਲ ਸਮਝੌਤਾ ਨਹੀਂ ਕਰਨਾ। ਦੁਨਿਆਵੀ ਜੀਵਨ ਜਿਉਂਦਿਆਂ ਹੋਇਆਂ ਵੀ ਤੁਸੀਂ ਜਿਹੜੇ ਮਨੁੱਖਤਾਵਾਦੀ ਅਸੂਲ ਨੇ ਉਹਨਾਂ ਨਾਲ ਸਮਝੌਤਾ ਨਹੀਂ ਕਰਨਾ, ਤੇ ਇਸੇ ਗੱਲ ਦੇ ਲਈ ਉਹ ਸਿੱਧਾਂ ਨਾਲ ਗੋਸ਼ਟੀਆਂ ਕਰਦੇ ਰਹੇ ਬਾਕੀ ਧਰਮਾਂ ਨਾਲ, ਜਿਹੜੇ ਸਾਰਾ ਦਿਨ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਤਾਂ ਉਦੋਂ ਕਹਿੰਦੇ ਨੇ ਸੀ, ਰੱਬ ਰੱਬ ਅੱਲਾ ਅੱਲਾ ਭਗਵਾਨ ਭਗਵਾਨ ਕਰਦੇ ਹੁੰਦੇ ਸੀ, ਉਹਨਾਂ ਨੂੰ ਦੱਸਿਆ ਬਈ ਆਏ ਨੀ ਰੱਬ ਮਿਲਣਾ, ਰੱਬ ਦੀ ਇੱਕ ਆਪਣੀ ਉਹਨਾਂ ਨੇ ਕਲਪਨਾ ਡੈਫੀਨੇਸ਼ਨ, ਇੱਕ ਆਪਦਾ ਰੱਬ ਦਾ ਕੋਨਸੈਪਟ ਬਾਬੇ ਨੇ ਦਿੱਤਾ। ਹੈਰਾਨੀ ਹੁੰਦੀ ਆ 40-50 ਸਾਲਾਂ ਚ, 30-40 ਸਾਲਾਂ ਚ ਬਾਬਾ ਨਾਨਕ ਜਿਹੜਾ ਆਮ ਲੋਕਾਂ ਦਾ ਗੁਰੂ ਸੀ, ਆਮ ਲੋਕਾਂ ਦਾ ਬਾਬਾ ਸੀ, ਆਮ ਲੋਕਾਂ ਲਈ ਰਾਹ ਦਰਸਾਵਾ ਸੀ, ਉਹਨਾਂ ਦੀ ਇਮੇਜ ਚੱਕ ਕੇ ਨਾ ਆਮ ਲੋਕਾਂ ਦੇ ਮਨਾਂ ਚੋਂ ਕੱਢ ਕੇ ਬਸ ਗੁਰਦੁਆਰਾਂ 'ਚ ਬਿਠਾਤਾ ਉਹਨੂੰ ਫੋਟੋਆਂ ਦੇ ਰੂਪ ਦੇ ਵਿੱਚ। ਕੋਈ ਵੇਲਾ ਸੀ ਸਾਡੇ ਦਾਦੇ ਪੜਦਾਦਿਆਂ ਦਾ ਗੱਲਾਂ ਸੁਣਦੇ ਹੁੰਦੇ ਸੀ ਦਾਦੀਆਂ ਨਾਨੀਆਂ ਤੋਂ, ਵੀ ਬਾਬਾ ਨਾਨਕ ਆਪਣਾ ਆਪਣਾ ਲੱਗਦਾ ਸੀ, ਹਰੇਕ ਨੂੰ ਆਪਣਾ ਲੱਗਦਾ ਸੀ, ਕਿਰਤੀ ਬੰਦੇ ਨੂੰ, ਕਿਸਾਨ ਨੂੰ, ਮਜ਼ਦੂਰ ਨੂੰ, ਜਦੋਂ ਸੁਣਦਾ ਸੀ ਨੀਚਾ ਅੰਦਰ ਨੀਚਾ, ਭਾਈ ਲਾਲੋ ਦੇ ਹੱਕ 'ਚ ਖੜਨ ਵਾਲਾ, ਉਹਨੂੰ ਬਾਬਾ ਆਪਣਾ ਲੱਗਦਾ ਸੀ। ਪਰੰਪਰਾਵਾਂ ਦੀਆਂ ਕੰਧਾਂ ਇੰਨੀਆਂ ਉਸਾਰਤੀਆਂ ਬਾਬੇ ਨੂੰ ਸਾਡੇ ਤੋਂ ਦੂਰ ਕਰਤਾ, ਹਰੇਕ ਥਾਂ ਦੇ ਉੱਤੇ ਪਵਿੱਤਰਤਾ, ਪਰੰਪਰਾ, ਮਰਿਆਦਾ ਇੰਨੀ ਖੜੀ ਕਰਤੀ ਵੀ ਬਾਬੇ ਨੂੰ ਸਾਡੇ ਨਾਲ ਖੋਹ ਲਿਆ। ਉਧਰ ਜੇ ਬਾਬੇ ਦੀ ਬਾਣੀ ਪੜ੍ਹਦੇ ਤਾਂ ਬਾਬੇ ਦੀ ਬਾਣੀ ਤਾਂ ਹੈ ਹੀ ਆਮ ਬੰਦੇ ਦੇ ਨਾਲ ਨੇੜਤਾ ਦੀ, ਖਾਸ ਤੋਂ ਆਮ ਬਣਨ ਦੀ, ਉੱਚਿਆਂ ਤੋਂ ਨੀਵਿਆਂ ਵੱਲ ਦ੍ਰਿਸ਼ਟੀ ਮਲਕ ਭਾਗੋ ਨੂੰ ਨਕਾਰਦੀ ਭਾਈ ਲਾਲੋ ਵੱਲ ਜਾਂਦੀ ਹੈ ਬਾਬੇ ਨਾਨਕ ਦੀ ਬਾਣੀ। ਬਾਬਰਾਂ ਦੇ ਜੀਵਨ ਸਟਾਈਲ ਨੂੰ, ਉਹਨਾਂ ਦੇ ਲਾਈਫ ਸਟਾਈਲ ਨੂੰ ਨਕਾਰਦੀ, ਉਹਨਾਂ ਨੂੰ ਲਾਹਣਤਾਂ ਪਾਉਂਦੀ, ਜਿਹੜੇ ਪਾਪ ਦੀ ਜੰਝ ਲੈ ਕੇ ਆਉਂਦੇ ਨੇ ਉਹਨਾਂ ਨੂੰ ਫਟਕਾਰਦੀ, ਆਮ ਬੰਦੇ ਦੀ ਕਿਰਤ ਨੂੰ ਚਲਾਉਂਦੀ ਆ ਬਾਬੇ ਨਾਨਕ ਦੀ ਬਾਣੀ। ਇੱਥੇ ਅਸੀਂ ਕਹਿੰਦੇ ਹਾਂ ਜੀ ਸੋਹਣਾ ਘਰ ਲਿਆ, 2-2.5 million ਦਾ, ਨਾਲੇ ਪਿੰਡ ਅਖੰਡ ਪਾਠ ਕਰਾ ਦਿਓ, $200-400 ਉੱਥੇ ਦੇ ਦਿਓ, ਮਠਿਆਈਆਂ ਮਠਿਆਈਆਂ ਬਣ ਦੇ, ਬਾਬਾ ਨਾਨਕ ਸਾਡੇ ਤੇ ਕਿਰਪਾ ਕਰ ਦੂਗਾ। ਮੈਂ ਹੈਰਾਨ ਇਸ ਗੱਲ ਤੇ ਹੁੰਦਾ ਬਈ ਬਾਬੇ ਨਾਨਕ ਨੂੰ ਨਾ ਤਾਂ ਉਹਦੇ ਪਿਤਾ ਜੀ ਨੇ ਸਮਝਿਆ, ਮਹਿਤਾ ਕਾਲੂ ਨੇ, ਮਾਂ ਨੇ ਥੋੜਾ ਥੋੜਾ ਸਮਝਿਆ, ਬੱਚਿਆਂ ਨੇ ਤਾਂ ਸਮਝਿਆ ਨੀ, ਨਾ ਹੀ ਉਹਨਾਂ ਦੀ ਪਤਨੀ ਨੇ ਸਮਝਿਆ। ਭੈਣ ਨਾਨਕੀ ਨੇ ਜ਼ਰੂਰ ਬਾਬੇ ਨਾਨਕ ਦੀ ਪ੍ਰਤਿਭਾ ਨੂੰ ਸ਼ੁਰੂ ਤੋਂ ਪਛਾਣਿਆ। ਹੌਲੀ 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 ਜਦੋਂ ਨੂੰ ਬਾਬੇ ਨਾਨਕ ਬਾਰੇ ਪਤਾ ਲੱਗਣ ਲੱਗਿਆ, ਉਦੋਂ ਨੂੰ ਉਹਦੀਆਂ ਬਾਬੇ ਨਾਨਕ ਦੀਆਂ ਜਿਹੜੀਆਂ ਲਿਖਤਾਂ ਸੀ, ਉਹਦੀ ਬਾਣੀ ਸੀ, ਉਹਨੂੰ ਬਸ ਕੁਝ ਲੋਕਾਂ ਨੇ ਬਸ ਉਹਨੂੰ ਬਾਣੀ ਨੂੰ ਰਟਣ ਦਾ ਠੇਕਾ ਲੈ ਲਿਆ। ਬਸ ਇਹੀ ਕੁਝ ਪਹਿਲਾਂ ਵਾਲੇ ਕਰਦੇ ਸੀ, ਵੇਦ ਪੁਰਾਣ ਇਹੀ ਕੁਝ ਕੀਤਾ ਸੀ, ਇਸੇ ਖਿਲਾਫ ਹੀ ਬਾਬੇ ਨੇ ਬਗਾਵਤ ਕੀਤੀ ਸੀ। ਭਈ ਅਸਲੀ ਧਰਮ ਤਾਂ ਕਰਮ ਆ, ਅਸਲੀ ਧਰਮ ਤਾਂ ਤੁਹਾਡਾ ਵਿਹਾਰ ਆ, ਵੀ ਤੁਸੀਂ ਐਜ਼ ਹਿਊਮਨ ਬੀਇੰਗ ਜਿਉਣਾ ਕਿਵੇਂ ਆ। ਜੇ ਆਪਾਂ ਉਹਦੀ ਜੀਵਨ ਜਾਂਚ ਨੂੰ ਜਿੰਦਾ ਲਾ ਕੇ ਪਾਸੇ ਤੇ ਉਹ ਦੱਸਦੇ ਹੀ ਨੀ ਕਿਸੇ ਨੂੰ, ਜਾਂ ਕੁਝ ਮਾਹਰ ਬੰਦੇ ਬਿਠਾ ਦਿੰਦੇ ਵੀ ਇਹੀ ਪੜ੍ਹ ਸਕਦੇ ਆ, ਹੋਰ ਤਾਂ ਕੋਈ ਪੜ੍ਹ ਹੀ ਨੀ ਸਕਦਾ। ਇਹਨਾਂ ਗੱਲਾਂ ਦੇ ਖਿਲਾਫ਼ ਤਾਂ ਬਾਬੇ ਨੇ ਬਗਾਵਤ ਕੀਤੀ ਸੀ। ਇਹ ਸਾਰੀਆਂ ਗੱਲਾਂ ਜਦੋਂ ਬਾਬੇ ਦੀ ਬਾਣੀ ਚ ਪੜ੍ਹਦੇ ਆ ਨਾ, ਤੇ ਮਾਨਾ ਕਿਤੇ ਨਾ ਕਿਤੇ ਔਖਾ ਜਿਹਾ ਹੋ ਜਾਂਦਾ ਬਈ ਵੀ ਬਾਬੇ ਨਾਨਕ ਦੇ ਨਾਲ ਇਨਸਾਫ਼ ਨੀ ਹੋ ਰਿਹਾ। ਪਹਿਲੀ ਗੱਲ ਤਾਂ ਜਿਸ ਦਿਨ ਬਾਬੇ ਨਾਨਕ ਦਾ ਗੁਰਪੁਰਬ ਆ, ਜਦੋਂ ਅਸੀਂ ਉਹਦੀਆਂ ਤਰੀਕਾਂ ਹੀ ਬਦਲ ਦਿੰਦੇ ਹਾਂ, ਤੇ ਬਾਬੇ ਨਾਨਕ ਦਾ ਗੁਰਪੁਰਬ ਦਾ ਕੰਮ ਇੱਥੋਂ ਤੱਕ ਹੀ ਸੀਮਤ ਆ ਵੀ ਵਟਸਐਪ ਦੇ ਉੱਤੇ ਸੋਹਣੀ ਜੀ ਫੋਟੋ ਤੇ ਬਾਣੀ ਦੀਆਂ ਦੋ ਕੁ ਜਿਹੜੀਆਂ ਦੋ ਕੁ ਸ਼ਬਦ ਆ ਉਹਦੇ ਤੇ ਲਿਖ ਕੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਪਦਾ ਕੰਮ ਪੂਰਾ ਕਰ ਲਿਆ, ਚਲੋ ਜੀ ਬਸ ਠੀਕ ਹੈ, ਜਿਉਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਸੇਜ ਤੇ ਮੈਸੇਜ। ਜੀਵਨ ਜਾਂਚ ਦੀ ਗੱਲ ਤਾਂ ਹੈ ਨੀ, ਮੈਨੂੰ ਨੀ ਲੱਗਦਾ, ਮੈਂ ਤੁਹਾਨੂੰ ਮੇਰੇ ਮਨ ਚ ਜਿਹੜੀ ਸੱਚੀ ਗੱਲ ਮੈਂ ਤਾਂ ਕਹਿ ਦਿੰਦਾ ਹੁੰਦਾ, ਜਿਹੜੀ ਗੱਲ ਆਉਂਦੀ ਮਨ ਦੇ ਵਿੱਚ, ਰੇਡੀਓ ਕਹਿਣ ਸੁਣਨ ਦਾ ਹੀ ਸਾਧਨ ਆ ਨਾ, ਵੀ ਮੈਨੂੰ ਨੀ ਲੱਗਦਾ ਵੀ less than 10% ਆਫ ਦਾ ਪੀਪਲ ਉਹਨਾਂ ਨੇ ਬਾਬੇ ਨਾਨਕ ਦੀ ਬਾਣੀ, ਚਲੋ ਇਸ ਦਿਨ ਹੀ ਲਾ ਲਓ ਜਿੱਦਣ ਤੁਸੀਂ ਕਹਿੰਦੇ ਗੁਰਪੁਰਬ, ਉਸ ਦਿਨ ਵੀ ਉਹਨਾਂ ਨੇ ਪੜ੍ਹੀ ਹੋਊਗੀ, ਸੋਚੀ ਹੋਊਗੀ, ਘੋਖੀ ਹੋਊਗੀ, ਜੀਵਨ ਜਾਂਚ ਦਾ ਆਪਣੀ ਦਾ ਰਿਵਿਊ ਕੀਤਾ ਹੋਊਗਾ, ਮੈਨੂੰ ਨੀ ਲੱਗਦਾ। ਇੱਧਰਲੇ ਕੰਨੋਂ ਸੁਣੀਆਂ ਗੁਰਪੁਰਬ ਦੀਆਂ ਮੁਬਾਰਕਾਂ, ਉੱਧਰਲੇ ਕੰਨੋਂ ਕੱਢਤੀਆਂ, ਇਹ ਵੀ ਨਹੀਂ ਦੇਖਣ ਦੀ ਹਿੰਮਤ ਕੀਤੀ ਵੀ ਸੱਚੀ ਬਾਬੇ ਨਾਨਕ ਦਾ ਜਨਮ ਦਿਨ ਹੈ ਵੀ ਕਿ ਨਹੀਂ ਹੈ, ਤੇ ਜੇ ਨਹੀਂ ਹੈ ਤਾਂ ਕਿਉਂ ਮਨਾਇਆ ਜਾਂਦਾ ਫਿਰ ਅੱਜ ਦੇ ਦਿਨ, ਕਿਉਂ ਨੀ ਅਸਲੀ ਦਿਨ ਮਨਾਇਆ ਜਾਂਦਾ? ਤੇ ਚਲੋ ਕੋਈ ਨੀ, ਮਨਾ ਤਾਂ ਭਾਵੇਂ 365 ਦਿਨ ਵੀ ਲਓ, ਪਰ ਕੀ 365 ਦਿਨ ਅਸੀਂ ਬਾਬੇ ਨਾਨਕ ਦੀ ਦਿੱਤੀ ਜੀਵਨ ਜਾਂਚ ਦੇ ਉੱਤੇ ਖੜਦੇ ਹਾਂ? ਕੀ ਜਿਹੜੇ ਸੋ ਕਾਲਡ ਸਿੱਖ ਨੇ, ਚਲੋ ਬਾਕੀ ਦੀ ਤੇ ਗੱਲ ਛੱਡੋ, ਜਿਹੜੇ ਸੋ ਕਾਲਡ ਸਿੱਖ ਨੇ, ਮੈਂ ਅਸਲੀ ਗੁਰੂ ਦੇ ਸਿੱਖਾਂ ਦੀ ਗੱਲ ਨੀ ਕਰ ਲਿਆ, ਗੁਰੂ ਦੇ ਸਿੱਖ ਤਾਂ ਖੜਦੇ ਹੀ ਖੜਦੇ ਨੇ, ਜਿਹੜੇ ਸੋ ਕਾਲਡ ਸਿੱਖ ਨੇ ਕੀ ਉਹ ਖੜਦੇ ਨੇ? ਕੀ ਉਹਨਾਂ 'ਚ ਹਿੰਮਤ ਹੈਗੀ? ਕਿਛ ਸੁਣੀਏ ਕਿਛ ਕਹੀਏ? ਨਹੀਂ ਹੈਗੀ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਬ੍ਰੈਂਪਟਨ ਦੇ ਸ਼ੋਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਨੇੜੇ 26-story ਡੂਓ ਕੌਂਡੋਜ਼ ਵਿੱਚ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਫਿਊਚਰ LRT ਟਰਮੀਨਲ ਦੇ ਬਿਲਕੁਲ ਨੇੜੇ, ਵਾਜਬ ਕੀਮਤਾਂ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਸ ਤੇ ਫ੍ਰੀ ਲੀਜ਼ਿੰਗ ਸਰਵਿਸਿਜ਼। ਡਿਪੋਜ਼ਿਟ ਸਿਰਫ 5%। ਜੀ ਹਾਂ, ਸਿਰਫ 5% ਡਿਪੋਜ਼ਿਟ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-36, 647-300-8436। ਡੂਓ ਕੌਂਡੋਜ਼।
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Mama's Pizza 1957 to Toronto da favorite stone baked gourmet pizza brand hai jinna diyan GTA vich bahut sariyan locations han assi ajj vi fresh dough ate finest ingredients istemal karde han taki tuhanu mile mouth watering flavor inspired by Italy we are now serving in Brampton and Mississauga opening walk in special try karo medium 3 topping pizza plus 8 chicken wings plus 500 ml pop bottle plus 1 dip for just $28.95
order online at mamaspizza.com
garnishment पावर ऑफ सेल नोटिस बैंक वालों पैसे दी मंग उन्हें ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना ब्याज निकिया निकिया किश्तां कॉल करो कनाडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
पिज़्ज़ा डिपो दी एक नवी पेशकश एक बार इना दी बटर चिकन डिपिंग सॉस ट्राई ता करो
पिज़्ज़ा डिपो दा पिज़्ज़ा पिज़्ज़ा डिपो दा पिज़्ज़ा
पिज़्ज़ा डिपो कॉल 310-9711
दैट्स 310-9711
पिज़्ज़ा डिपो दा पिज़्ज़ा
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु
ओ बल्ले बल्ले भाई ए ता कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्व लो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 416-841-0478 सर्व लो कंस्ट्रक्शन
ਦੋਸਤੋ ਤੁਹਾਨੂੰ ਪਤਾ ਮੰਗਲਵਾਰ ਵਾਲੇ ਦਿਨ ਸਾਡੇ ਕੋਲੇ ਕੈਨੀ ਧਾਲੀਵਾਲ ਜੀ ਆਉਂਦੇ ਹੁੰਦੇ ਨੇ ਸਟੂਡੀਓ ਦੇ ਵਿੱਚ ਕਾਫੀ ਸਾਰੇ ਸਵਾਲ ਆਪਾਂ ਉਹਨਾਂ ਨੂੰ ਕਰਦੇ ਹਾਂ ਕਈ ਵਾਰ ਤੁਸੀਂ ਸਵਾਲ ਲਿਖ ਕੇ ਦੇ ਦਿੰਦੇ ਹੋ ਤੇ ਉਹ ਵੀ ਸਵਾਲ ਆਪਾਂ ਇਹਨਾਂ ਨੂੰ ਕਰਦੇ ਹਾਂ 22 ਸਾਲ ਦਾ ਤਜਰਬਾ ਜੀ ਇਹਨਾਂ ਦਾ ਮੌਰਗੇਜ ਇੰਡਸਟਰੀ ਨਾਲ ਜੁੜਿਆ ਹੋਇਆ ਨੂੰ 22 ਸਾਲ ਹੋ ਗਏ ਨੇ ਤੇ 22 ਸਾਲਾਂ 'ਚ ਇੱਕ ਵੀ ਕੇਸ ਇਹੋ ਜਿਹਾ ਨਹੀਂ ਵੀ ਇਹਨਾਂ ਨੇ ਕਹਿਤਾ ਹੋਵੇ ਵੀ ਤੁਹਾਡੀ ਮੌਰਗੇਜ ਮੇਰੇ ਕੋਲ ਹੋ ਜੂਗੀ ਤੇ ਬਾਅਦ ਦੇ ਵਿੱਚ ਨਾ ਹੋਈ ਹੋਵੇ ਨਹੀਂ ਤਾਂ ਅੱਜ ਕੱਲ੍ਹ ਮਗਰੋਂ ਮੌਰਗੇਜ ਬ੍ਰੋਕਰ ਫੋਨ ਹੀ ਨਹੀਂ ਚੁੱਕਦੇ ਪਰ ਇਹ ਬੜੇ ਦਾਅਵੇ ਨਾਲ ਯਾਰ ਤੇ ਕਹਿੰਦੇ ਨੇ ਜੇ ਦੱਸ ਦਿਓ ਤੁਹਾਨੂੰ ਕਿਸੇ ਨੂੰ ਕਿਹਾ ਹੋਵੇ ਧਾਲੀਵਾਲ ਸਾਹਿਬ ਨੇ ਵੀ ਮੌਰਗੇਜ ਤੁਹਾਡੀ ਹੋਜੂ ਤੇ ਨਾ ਹੋਈ ਹੋਵੇ ਇਹਨਾਂ ਦਾ ਬਸ ਜੀ ਇਹ ਚੈਲੰਜ ਹੀ ਆ 22 ਸਾਲ ਦਾ ਤਜਰਬਾ ਇਹਨਾਂ ਦਾ 905-812-2800 ਤੁਸੀਂ ਮੌਰਗੇਜ ਕਰਵਾਉਣੀ ਆ ਲਾਈਨ ਆਫ ਕ੍ਰੈਡਿਟ ਲੈਣੀ ਆ ਨਵਾਂ ਘਰ ਆ ਪੁਰਾਣਾ ਘਰ ਆ ਇੱਕ ਵਾਰੀ ਇਹਨਾਂ ਨਾਲ ਤਾਲਮੇਲ ਕਰ ਲਿਓ ਜੇ ਇਹਨਾਂ ਨੇ ਕਹਿਤਾ ਮੌਰਗੇਜ ਹੋਜੂ ਬਸ ਫਿਰ ਤੁਸੀਂ ਆਰਾਮ ਦੇ ਨਾਲ ਸੌਂ ਜਾਓ ਫਿਰ ਤੁਸੀਂ ਹੈ ਨਾ ਬਸ ਡਾਊਨ ਪੇਮੈਂਟ ਆਪਦੀ ਰੱਖਿਓ ਜਿਹੜੀ ਇਹਨਾਂ ਨੇ ਕਾਗਜ਼ ਪੱਤਰ ਕਿਹਾ ਉਹ ਦੇ ਦਿਓ ਇਹਨਾਂ ਨੂੰ ਅਤੇ ਮੌਰਗੇਜ ਤੁਹਾਡੀ ਹੋਊਗੀ ਹੋਊਗੀ 905-812-2800 ਇਹਨਾਂ ਦਾ ਨੰਬਰ ਆ ਤਾਜਵਾਲ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਥੈਂਕ ਯੂ
ਬੈਸਟ ਰੇਟ ਕੀ ਨੇ ਜੀ ਅੱਜ ਦੇ
ਵੈਸੇ ਵਿੱਚ ਜਿਹੜੇ 5 ਸਾਲ ਦੇ ਫਿਕਸ ਰੇਟ ਨੇ ਚਰਨਜੀਤ ਦੇ ਆਰ ਕਮਿੰਗ ਡਾਊਨ ਸਿੰਸ ਲਾਸਟ ਵੀਕ ਤੋ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਅਸੀਂ ਇੱਕ ਸਾਡੀ ਕਲੋਜ਼ਿੰਗ ਹੋ ਰਹੀ ਹੈ ਬੈਂਕ ਦੇ ਨਾਲ ਪਹਿਲਾਂ ਉਸ ਬੈਂਕ ਨੇ ਅਸੀਂ ਤਕਰੀਬਨ ਡੇਢ ਕੁ ਮਹੀਨਾ ਪਹਿਲਾਂ ਅਪਰੂਵਲ ਕਰਵਾਈ ਸੀ ਉਹਦੀ ਅਤੇ ਉਦੋਂ ਰੇਟ ਸਾਨੂੰ ਮਿਲਿਆ ਸੀਗਾ 6.04 ਬਟ ਹੁਣ ਉਹੀ ਰੇਟ ਜਿਹੜਾ ਹੈਗਾ 5.69 ਦੇ ਉੱਤੇ ਅਸੀਂ ਕਰਵਾਤਾ ਹਾਂਜੀ ਤੋ ਜਿਹੜਾ ਰੇਟ ਆ ਉਹ ਕਾਫੀ ਡਾਊਨ ਆ ਗਿਆ ਅਤੇ ਜਿਹੜੇ ਸਿਕਿਓਰ ਲਾਈਨ ਆਫ ਕ੍ਰੈਡਿਟ ਆ ਸੋ ਦੈਟ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ ਅਤੇ ਬੈਂਕ ਤੋਂ ਵੀ ਹੋ ਸਕਦੀ ਆ ਅਤੇ ਬਾਕੀ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਅਤੇ ਸੈਲਫ ਇੰਪਲਾਇਡ ਇੰਡੀਵਿਜੁਅਲਸ ਨੇ ਉਹਨਾਂ ਦੀ ਜਿਹੜੀ ਇਨਕਮ ਆ ਉਹ ਕਾਫੀ ਡਾਊਨ ਰਹਿ ਜਾਂਦੀ ਆ ਬੇਸਡ ਔਨ ਦੇਅਰ ਨੋਟਸ ਆਫ ਅਸੈਸਮੈਂਟਸ ਬਟ ਐਕਚੁਲੀ ਦੇ ਆਰ ਮੇਕਿੰਗ ਗੁੱਡ ਮਨੀ ਬਟ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ ਦ ਰੇਟ ਸਟਾਰਟ ਫਰੋਮ 9.99% ਟੂ 11.99% ਸੋ ਯਾਨੀ 10% ਤੋਂ ਲੈ ਕੇ 12% ਤੱਕ ਜਿਹੜਾ ਬੇਸਡ ਔਨ ਐਕੁਇਟੀ ਔਨ ਦਾ ਪ੍ਰੋਪਰਟੀ ਇਹ ਜਿਹੜੇ ਰੇਟ ਹੋ ਸਕਦੇ ਆ।
ਅੱਛਾ ਆਪਣੇ ਕੋਲ ਘਰ ਦੇ ਵਿੱਚ ਸਪੋਜ਼ ਐਕੁਇਟੀ ਆ, ਆਪਾਂ ਨੂੰ ਪੈਸੇ ਚਾਹੀਦੇ ਆ, ਆਪਾਂ ਰੀਫਾਈਨੈਂਸਿੰਗ ਕਰਾਉਣੀ ਵਧੀਆ ਰਹਿੰਦੀ ਕਿ ਲਾਈਨ ਆਫ ਕ੍ਰੈਡਿਟ ਲੈ ਕੇ ਪੈਸੇ ਵਰਤ ਲਏ?
ਦੇਖੋ ਇਹ ਡਿਪੈਂਡ ਕਰਦਾ ਤੁਹਾਡੀ ਇੰਡੀਵਿਜੁਅਲ ਸਿਚੁਏਸ਼ਨ ਦੇ ਉੱਤੇ। ਤੋ ਹੁਣ ਕਈਆਂ ਲੋਕਾਂ ਦਾ ਜਿਹੜਾ ਫਾਰ ਐਗਜ਼ਾਮਪਲ ਕਿਸੇ ਨੂੰ $1,00,000 ਚਾਹੀਦਾ, ਕਿਸੇ ਨੂੰ 1.5 ਚਾਹੀਦਾ, ਤਾਂ ਉਹਨਾਂ ਦੀ ਜਿਹੜੀ 5-6 ਲੱਖ ਦੀ ਮੋਰਗੇਜ ਹੈ ਬੜੇ ਵਧੀਆ ਰੇਟ 'ਤੇ ਪਹਿਲੇ 3-4 ਸਾਲ ਪਹਿਲਾਂ ਹੋਈ ਸੀਗੀ। ਤੋ ਅਗਰ ਪਹਿਲੀ ਬੈਂਕ ਦਾ ਜਿਹੜਾ ਰੇਟ ਚੰਗਾ ਹੈਗਾ ਫਸਟ ਮੋਰਗੇਜ ਦਾ ਤਾਂ 1-1.5 ਲੱਖ ਵਾਸਤੇ, ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਪਹਿਲੀ ਮੋਰਗੇਜ ਨੂੰ ਵੀ ਤੁਸੀਂ ਤੁੜਵਾਓ, ਕਿਉਂਕਿ ਜੇ ਤੁਸੀਂ ਸਾਰੀ ਤੁੜਵਾਓਗੇ ਤਾਂ ਜਿਹੜਾ ਰੇਟ ਆ ਉਹ ਫਿਰ ਜਿਹੜਾ ਹਾਈ ਹੀ ਮਿਲਣਾ, ਪਹਿਲੇ ਵਾਲਾ ਰੇਟ ਨਹੀਂ ਮਿਲਣਾ ਹੈਗਾ। ਹਾਂ ਇਹ ਹੁੰਦਾ ਕਿ ਅਗਰ ਪਹਿਲਾਂ ਹੀ ਤੁਹਾਡਾ ਰੇਟ ਕਾਫੀ ਹਾਈ ਹੈ ਅਤੇ ਹੁਣ ਵੀ ਤੁਹਾਨੂੰ ਪੈਸੇ ਕਾਫੀ ਚਾਹੀਦੇ ਨੇ ਤਾਂ ਫਿਰ ਉਸ ਕੇਸ ਦੇ ਵਿੱਚ ਹੋ ਸਕਦਾ ਕਿ ਜਿਹੜੀ ਰੀਫਾਈਨੈਂਸ ਆ ਉਹ ਬੈਟਰ ਹੋਵੇ। ਅਤੇ ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਆ ਮੋਰਗੇਜ ਪੇਮੈਂਟ ਆ ਉਹ ਵੀ ਤੁਹਾਡੀ ਸ਼ਾਇਦ ਤੁਹਾਡੇ ਬਜਟ ਦੇ ਵਿੱਚ ਆ ਜਾਵੇ। ਤੋ ਇਹ ਡਿਪੈਂਡ ਕਰਦਾ ਤੋ ਕਿਸੇ ਕੇਸ ਦੇ ਵਿੱਚ ਰੀਫਾਈਨੈਂਸ ਇਜ਼ ਬੈਟਰ ਔਰ ਕਿਸੇ ਕੇਸ ਦੇ ਵਿੱਚ ਜਿਹੜੀ ਆ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਬੈਟਰ।
ਖੈਰ ਦੋਸਤੋ, ਤੁਸੀਂ ਸਿਕਿਓਰਡ ਲਾਈਨ ਆਫ ਕ੍ਰੈਡਿਟ ਲੈਣੀ ਆ ਜਾਂ ਤੁਸੀਂ ਰੀਫਾਈਨੈਂਸਿੰਗ ਕਰਾਉਣੀ ਜਾਂ ਮੋਰਗੇਜ ਲੈਣੀ ਆ, ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ 905-812-2800 ਮੇਵਿਸ ਐਂਡ ਬ੍ਰਿਟੇਨੀਆ ਰੋਡ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਆ, 808 ਬ੍ਰਿਟੇਨੀਆ ਰੋਡ ਵੈਸਟ, ਯੂਨਿਟ ਨੰਬਰ 206 ਦੇ ਵਿੱਚ। ਅੱਛਾ, ਜੇ ਲੋਨ ਵੀ ਠੀਕ ਰਹਿੰਦਾ ਵੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬੈਟਰ ਆ ਕਿ ਲੋਨ ਬੈਟਰ ਆ? ਫਿਰ ਲੋਨ ਲੈਣਾ ਹੋਵੇ ਵੈਸੇ ਪ੍ਰੋਪਰਟੀ 'ਤੇ ਕਿਸ ਤਰ੍ਹਾਂ ਦਾ, ਪ੍ਰਾਈਵੇਟ ਮੋਰਗੇਜ ਲੈਣੀ ਆ ਜਾਂ?
ਦੇਖੋ ਜੇ ਆਪਾਂ ਗੱਲਬਾਤ ਕਰੀਏ ਸਿਕਿਓਰ ਲਾਈਨ ਆਫ ਕ੍ਰੈਡਿਟ ਵਰਸਿਜ਼ ਸੈਕਿੰਡ ਮੋਰਗੇਜ, ਤਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਮੱਚ ਬੈਟਰ। ਕਿਉਂ? ਕਿਉਂਕਿ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੁੰਦੀ ਆ ਇਹਦੇ 'ਚ ਰਿਵੋਲਵਿੰਗ ਕ੍ਰੈਡਿਟ ਹੁੰਦਾ। ਹਾਂ, ਅਗਰ ਕਿਸੇ ਦੀ ਐਕੁਇਟੀ ਘੱਟ ਆ ਪ੍ਰੋਪਰਟੀ ਦੇ ਵਿੱਚ ਤਾਂ ਕ੍ਰੈਡਿਟ ਵੀ ਮਾੜਾ, ਇਨਕਮ ਵੀ ਇੰਨੀ ਹੈ ਨੀਗੀ, ਤਾਂ ਉਸ ਕੇਸ ਦੇ ਵਿੱਚ ਫਿਰ ਤੁਹਾਡੀ ਜਿਹੜੀ ਆ ਸੈਕਿੰਡ ਮੋਰਗੇਜ ਠੀਕ ਰਹਿੰਦੀ ਆ। ਅਗਰ ਉਹ ਸੈਕਿੰਡ ਮੋਰਗੇਜ ਦੀਆਂ ਟਰਮਸ ਐਂਡ ਕੰਡੀਸ਼ਨਸ ਠੀਕ ਹੋਣ, ਤੁਹਾਡੇ ਬਜਟ ਦੇ ਵਿੱਚ ਜਿਹੜੀ ਸਾਰਾ ਕੁਛ ਆਉਂਦਾ ਹੋਵੇ, ਤਾਂ ਫਿਰ ਉਦੋਂ ਉਸ ਕੇਸ ਦੇ ਵਿੱਚ ਕੁਛ ਸਮੇਂ ਲਈ, ਥੋੜ੍ਹੇ ਸਮੇਂ ਲਈ ਜਿਹੜੀ ਆ ਤੁਹਾਡੀ ਸੈਕਿੰਡ ਮੋਰਗੇਜ ਵੀ ਬੈਟਰ ਰਹਿੰਦੀ ਆ। ਬਟ ਜੇ ਹੁਣ ਫਾਰ ਐਗਜ਼ਾਮਪਲ ਤੁਸੀਂ ਕਿਹਾ ਕਿ ਕੋਈ ਹੋਰ ਲੋਨ ਤੁਹਾਨੂੰ ਕੋਈ ਅਨਸਿਕਿਓਰ ਲੋਨ ਬੈਟਰ ਆ ਕਿ ਸਿਕਿਓਰ ਲਾਈਨ ਆਫ ਕ੍ਰੈਡਿਟ ਬੈਟਰ ਆ, ਇਹਦੇ ਵਿੱਚ ਵੀ ਸਿਕਿਓਰ ਲਾਈਨ ਆਫ ਕ੍ਰੈਡਿਟ ਬੈਟਰ ਆ, ਕਿਉਂਕਿ ਇਹਦੇ ਵਿੱਚ ਅਗੇਨ ਜਿਹੜੀ ਤੁਹਾਡੀ ਪੇਮੈਂਟ ਹੁੰਦੀ ਆ ਚਰਨਜੀਤ, ਉਹ ਹੁੰਦੀ ਆ ਤੁਹਾਡੀ ਇੰਟਰਸਟ ਓਨਲੀ ਪੇਮੈਂਟ ਹੁੰਦੀ ਹੈ, ਪੇਮੈਂਟ ਵੀ ਘੱਟ ਹੁੰਦੀ ਆ, ਅਤੇ ਪਲੱਸ ਤੁਹਾਨੂੰ ਰਿਵੋਲਵਿੰਗ ਕ੍ਰੈਡਿਟ ਵੀ ਜਿਹੜਾ ਤੁਹਾਡਾ ਮਿਲ ਜਾਂਦਾ। ਰਿਵੋਲਵਿੰਗ ਕ੍ਰੈਡਿਟ ਦੇ ਵਿੱਚ ਇਹ ਆ, ਅਗਰ ਤੁਸੀਂ 50,000 ਦੀ ਲਾਈਨ ਆਫ ਕ੍ਰੈਡਿਟ ਚੱਕੀ ਆ ਤਾਂ ਤੁਸੀਂ 2 ਮਹੀਨੇ ਯੂਜ਼ ਕਰਕੇ ਬਾਅਦ 'ਚ ਵਾਪਸ ਕਰਤੀ ਤਾਂ ਤੁਹਾਡੇ ਕੋਲ ਫਿਰ ਜਿਹੜੀ ਲਾਈਨ ਆਫ ਕ੍ਰੈਡਿਟ ਫਿਰ ਰੀਯੂਜ਼ ਵਾਸਤੇ ਜਿਹੜੀ ਅਵੇਲੇਬਲ ਆ। ਅਗਰ ਲੋਨ ਆ, ਲੋਨ ਤੁਸੀਂ 50,000 ਦਾ ਲਿਆ, ਤੁਸੀਂ ਵਾਪਸ ਕਰਤਾ, ਦੁਬਾਰਾ ਤੁਸੀਂ ਉਹਨੂੰ ਲੋਨ ਨੂੰ ਚੱਕ ਨਹੀਂ ਸਕਦੇ, ਰਿਵੋਲਵਿੰਗ ਨਹੀਂ ਉਹਨੂੰ ਯੂਜ਼ ਕਰ ਸਕਦੇ, ਤਾਂ ਤੁਹਾਨੂੰ ਦੁਬਾਰਾ ਅਪਲਾਈ ਕਰਨਾ ਪਏਗਾ ਕਿ ਤਾਂ ਦੁਬਾਰਾ ਤੁਹਾਨੂੰ ਮਿਲੇ ਨਾ ਮਿਲੇ। ਔਰ ਜਿਹੜਾ ਲੋਨ ਦੀ ਪੇਮੈਂਟ ਵੀ ਹਾਈ ਹੁੰਦੀ ਆ, ਇਹਦੇ ਪੇਮੈਂਟ ਵੀ ਘੱਟ ਹੁੰਦੀ ਆ, ਸੋ ਜਿਹੜੀ ਲਾਈਨ ਆਫ ਕ੍ਰੈਡਿਟ ਇਜ਼ ਆਲਵੇਜ਼ ਮੱਚ ਬੈਟਰ।
ਇੱਕ ਸਵਾਲ ਦਾ ਹੋਰ ਜਵਾਬ ਦਿਓ, ਆਪਾਂ ਮੋਰਗੇਜ ਲੈਣੀ ਹੁੰਦੀ ਆ, ਤੁਸੀਂ ਨੋਟਸ ਆਫ ਅਸੈਸਮੈਂਟ ਮੰਗਾਉਂਦੇ ਹੋ, ਜੋਬ ਲੈਟਰ ਮੰਗਾਉਂਦੇ ਹੋ, ਇੰਨਾ ਪੇਪਰ ਵਰਕ ਕਰਦੇ ਹੋ, ਕੀ ਜੇ ਬੰਦਾ ਕੋਈ ਕੰਮ ਨਹੀਂ ਕਰ ਰਿਹਾ ਉਹਨੂੰ ਮੋਰਗੇਜ ਮਿਲ ਸਕਦੀ?
ਦੇਖੋ, ਕੋਈ ਬੰਦਾ ਕੰਮ ਨਹੀਂ ਕਰਦਾ ਉਹਨੂੰ ਜਿਹੜਾ ਜਿਹੜੇ ਟ੍ਰੈਡੀਸ਼ਨਲ ਲੈਂਡਰਸ ਨੇ,
ਹਾਂਜੀ,
ਜਿਹਦੇ ਵਿੱਚ ਬੈਂਕਸ ਆ ਜਾਂਦੇ ਆ, ਬੀ ਲੈਂਡਰਸ ਆ ਜਾਂਦੇ ਆ, ਕੋਈ ਮੋਰਗੇਜ ਨਹੀਂ ਦਿੰਦਾ,
ਇਹਦਾ ਮਤਲਬ ਘਰ ਵੀ ਨਹੀਂ ਲੈ ਸਕਦਾ?
ਤਾਂ ਨਹੀਂ, ਹਾਂ ਕੁਛ ਇਸ ਤਰ੍ਹਾਂ ਦੇ ਲੈਂਡਰਸ ਹੈਗੇ ਨੇ, ਕੁਛ ਪ੍ਰਾਈਵੇਟ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ, ਪ੍ਰਾਈਵੇਟ ਇੰਡੀਵਿਜੁਅਲਸ ਜਿਹੜੇ ਹੁੰਦੇ ਨੇ, ਤਾਂ ਉਹ ਤੁਹਾਨੂੰ ਜਿਹੜੀ ਆ ਮੋਰਗੇਜ ਦੇ ਦਿੰਦੇ ਆ। ਤਾਂ ਡਜ਼ਨਟ ਮੈਟਰ ਤੁਸੀਂ ਕੰਮ ਕਰਦੇ ਹੋ ਨਹੀਂ ਕਰਦੇ, ਤਾਂ ਫਿਰ ਤੁਹਾਨੂੰ ਪਤਾ ਜਿਹੜਾ ਇੰਟਰਸਟ ਵੀ ਹਾਈ ਹੁੰਦਾ।
ਹਾਂਜੀ,
ਸੋ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਹੁੰਦਾ, ਅਤੇ ਕਈ ਮੈਨੂੰ ਪੁੱਛਦੇ ਨੇ ਜੀ ਸਾਡਾ ਕ੍ਰੈਡਿਟ ਵੀ ਡਾਊਨ ਆ, ਇਨਕਮ ਵੀ ਇੰਨੀ ਹੈ ਨੀਗੀ, ਸਾਨੂੰ ਮੋਰਗੇਜ ਮਿਲ ਜੂਗੀ? ਹਾਂ, ਮੋਰਗੇਜ ਮਿਲ ਜਾਂਦੀ ਆ, ਕੋਈ ਕੋਈ ਜਿਹੜੀ ਆ ਡੀਲ ਆ ਉਹ ਇੱਦਾਂ ਨਹੀਂ ਹੁੰਦੀ ਵੀ ਕਿ ਅਸੀਂ ਜੀ ਆਹ ਲੈ ਲਈ ਆ, ਘਰ ਲੈ ਲਿਆ ਅਤੇ ਸਾਨੂੰ ਮੋਰਗੇਜ ਨਹੀਂ ਮਿਲ ਰਹੀ। ਮੋਰਗੇਜ ਮਿਲ ਸਕਦੀ ਹੈ ਚਰਨਜੀਤ, ਬਟ ਤੁਹਾਡੇ ਸਿਚੁਏਸ਼ਨ ਦੇ ਮੁਤਾਬਕ ਤੁਸੀਂ ਕੁਆਲੀਫਾਈ ਕਿੱਥੋਂ ਕਰਦੇ ਹੋ, ਬੈਂਕ ਤੋਂ ਕਰਦੇ ਹੋ, ਬੀ ਲੈਂਡਰ ਤੋਂ ਕਰਦੇ ਹੋ, ਜਾਂ ਪ੍ਰਾਈਵੇਟ ਲੈਂਡਰ ਤੋਂ ਕਰਦੇ ਹੋ? ਤਾਂ ਫਿਰ ਪ੍ਰਾਈਵੇਟ ਲੈਂਡਰ ਤੋਂ ਇਹ ਆ, ਤੋ ਜੇ ਮੈਂ ਕਹਿੰਦਾ ਹੁੰਦਾ ਵੀ ਠੀਕ ਆ ਤੁਹਾਨੂੰ ਮੋਰਗੇਜ ਮਿਲ ਜੂਗੀ 20%, ਐਜ਼ ਲੌਂਗ ਐਜ਼ 20% ਦੇ ਦਿਓ, ਤਾਂ ਫਿਰ ਜਿਹੜਾ ਰੈਸਟ ਜਿਹੜਾ ਇੰਟਰਸਟ ਰੇਟ ਆ ਉਹ ਵੀ ਫਿਰ ਜਿਹੜਾ ਹਾਈ ਹੀ ਮਿਲੇਗਾ। ਅਗਰ ਤੁਸੀਂ ਉਹਨੂੰ ਅਫੋਰਡ ਕਰ ਸਕਦੇ ਹੋ ਪੇਮੈਂਟ ਨੂੰ, ਦੈਨ ਯੈਸ ਵੀ ਕੈਨ ਗੋ ਅਹੈਡ ਐਂਡ ਗੈਟ ਯੂਅਰ ਮੋਰਗੇਜ।
ਵਾਹ ਜੀ, ਉਹ ਤਾਂ ਧੱਕਾ ਜੀ ਨਹੀਂ ਰਿਹਾ, ਇੱਕ ਤਾਂ ਜੋਬ ਹੈ ਨਹੀਂ ਬੰਦੇ ਕੋਲ, ਇੱਕ ਤੁਸੀਂ ਮੋਰਗੇਜ ਨਹੀਂ ਦਿੰਦੇ ਜੀ।
ਪਰ ਕਈ ਵਾਰੀ ਜਿਹੜੇ ਲੋਕ ਆ ਉਹ ਘਰ ਲੈ ਲੈਂਦੇ ਨੇ ਹਨਾ, ਬਾਅਦ ਦੇ ਵਿੱਚ ਕੁਝ ਸਿਚੁਏਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਲੈਣੀ ਹੀ ਪੈਂਦੀ ਹੈਗੀ ਆ। ਇਹ ਨਾਲੇ ਜਿਹੜਾ ਨਾ ਇਹ ਸ਼ਾਰਟ ਟਰਮ ਦਾ ਸੋਲੂਸ਼ਨ ਹੋਣਾ ਚਾਹੀਦਾ, ਨਾ ਕਿ ਇਹ ਲੌਂਗ ਟਰਮ ਦਾ। ਇਹਦੇ ਵਿੱਚ ਹਮੇਸ਼ਾ ਜਿਹੜੇ ਤੁਹਾਡੀ ਐਗਜ਼ਿਟ ਪਲਾਨ ਵੀ ਹੋਣਾ ਚਾਹੀਦਾ ਹੈਗਾ।
ਬਿਲਕੁਲ, ਨੰਬਰ ਦੇ ਦਿਓ ਜੀ
9058128000, 905-812-2800।
ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਥੈਂਕ ਯੂ ਜੀ।
ਦੋਸਤੋ ਕਾਲ ਕਰ ਲਿਓ ਤੁਸੀਂ ਧਾਲੀਵਾਲ ਸਾਹਿਬ ਨੂੰ, ਲਾਈਨ ਆਫ ਕ੍ਰੈਡਿਟ ਲੈਣੀ ਆ, ਮੋਰਗੇਜ ਲੈਣੀ ਆ, ਨਵੇਂ ਆਏ ਹੋ ਇੱਥੇ ਪਹਿਲਾਂ ਦੇ ਹੋ, ਲਾਈਨ ਆਫ ਕ੍ਰੈਡਿਟ ਤੁਸੀਂ ਲੈਣੀ ਆ, ਲੋਨ ਲੈਣਾ, ਸੈਕਿੰਡ ਮੋਰਗੇਜ ਲੈਣੀ ਆ, ਰੀਫਾਈਨ ਕਿਸੇ ਕੋਈ ਵੀ ਮਸਲਾ ਤੁਹਾਡਾ ਮੋਰਗੇਜ ਨਾਲ ਸੰਬੰਧਿਤ, ਤੁਸੀਂ ਇਹਨਾਂ ਨੂੰ ਤਾਲਮੇਲ ਕਰ ਲਿਓ 905-812-2800। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਓਕੇ ਜੀ,
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਨਗਾਰਾ ਪ੍ਰੋਗਰਾਮ ਦੇ ਵਿੱਚ। ਤੁਸੀਂ ਕੋਈ ਪ੍ਰੋਪਰਟੀ ਖਰੀਦੀ ਹੈ, ਵੇਚੀ ਹੈ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਹੈ, ਜਾਂ ਘਰ ਹੈਗਾ, ਕੌਂਡੋ ਹੈਗੀ ਹੈ ਕੋਈ, ਤੇ ਕਲੋਜ਼ਿੰਗ ਦੀ ਜ਼ਰੂਰਤ ਪੈਣੀ ਹੈ, ਕਲੋਜ਼ਿੰਗ ਲਈ ਫਿਰ ਤੁਹਾਨੂੰ ਮਾਹਰ ਵਕੀਲ ਦੀ ਜ਼ਰੂਰਤ ਪੈਣੀ ਹੈ। ਵੈਸੇ ਤਾਂ ਵਕੀਲ ਸਾਰੇ ਹੀ ਮਾਹਰ ਹੁੰਦੇ ਨੇ, ਸਭ ਨੇ ਡਿਗਰੀਆਂ ਲਈਆਂ ਹੁੰਦੀਆਂ, ਇੰਨੇ ਇੰਨੇ ਸਾਲ ਲਾਏ ਹੁੰਦੇ ਆ, ਪਰ ਅਸਲੀ ਮਾਹਰ ਬੰਦਾ ਉਹ ਹੁੰਦਾ ਜਿਹੜਾ ਠੀਕ ਮੌਕੇ ਦੇ ਉੱਤੇ ਠੀਕ ਸਟੈਂਡ ਲੈ ਜੇ, ਮੌਕੇ ਮੁਤਾਬਕ ਸਟੈਂਡ ਲੈ ਜੇ, ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ, ਤੁਹਾਡਾ ਫਾਇਦਾ ਹੋ ਜੇ, ਤੁਹਾਡੇ ਇੰਟਰਸਟ ਪ੍ਰੋਟੈਕਟ ਰਹਿਣ। ਉੱਧਰੋਂ ਕਈ ਵਕੀਲ ਸਾਹਿਬ ਹੁੰਦੇ ਨੇ, ਨਾਲ ਕਲੋਜ਼ਿੰਗ ਦੀ ਫਾਈਲ ਚੱਕੀ ਹੁੰਦੀ ਹੈ, ਨਾਲ ਹੀ ਕਿਸੇ ਦਾ ਗੁਆਂਢੀ ਦਾ ਡਿਵੋਰਸ ਦਾ ਕੇਸ ਚੱਕਿਆ ਹੁੰਦਾ, ਅਤੇ ਨਾਲ ਹੀ ਕੋਈ ਕ੍ਰਿਮੀਨਲ ਦਾ ਕੇਸ ਚੱਲਦਾ ਹੁੰਦਾ, ਉੱਧਰੋਂ ਨੋਟਰੀ ਪਬਲਿਕ ਅਟੈਸਟ ਕਰਾਉਣ ਨੂੰ ਖੜ੍ਹਾ ਹੁੰਦਾ, ਅਤੇ ਉਹਨਾਂ ਦਾ ਧਿਆਨ ਕਾਫੀ ਪਾਸੇ ਡਾਈਵਰਟ ਹੋਇਆ ਹੁੰਦਾ, ਇਸ ਕਰਕੇ ਉਹ ਫਿਰ ਆਪਣੇ ਕੰਮ ਨਾਲ ਇਨਸਾਫ ਨਹੀਂ ਕਰ ਸਕਦੇ, ਹੈ ਨਾ, ਅਤੇ ਉਹਦੇ 'ਚ ਕਿਤੇ ਨਾ ਕਿਤੇ ਕੁਛ ਮਿਸ ਹੋ ਜਾਂਦਾ, ਨਾਲ ਹੀ ਰੀਅਲ ਸਟੇਟ ਦੀ ਕਲੋਜ਼ਿੰਗ ਆਈ ਹੁੰਦੀ ਹੈ, ਅਤੇ ਫਿਰ ਇਸ ਕਰਕੇ ਕਲੋਜ਼ਿੰਗ ਲਈ ਉਹ ਲੋਇਰ ਚੁਣੋ ਜਿਹੜਾ ਸਿਰਫ ਕਲੋਜ਼ਿੰਗ ਦਾ ਸਿਰਫ ਕੰਮ ਕਰਦਾ ਹੋਵੇ, ਤਾਂ ਕਿ ਉਹਦਾ ਧਿਆਨ ਪੂਰਾ ਹੋਵੇ ਉੱਧਰ। ਨਹੀਂ ਤਾਂ ਦੇਖ ਲਓ ਜੀ, ਇੱਕ ਨੇ ਵੇਚਿਆ, ਦੂਜੇ ਨੇ ਖਰੀਦਿਆ, ਤੀਜੇ ਨੇ ਵੇਚਿਆ, ਚੇਨ ਬਣੀ ਹੁੰਦੀ ਹੈ, ਇੱਥੇ ਇੱਕ ਵੀ ਬੰਦੇ ਦੀ ਚੇਨ ਦੇ ਵਿੱਚ ਇੱਕ ਕੜੀ ਮਿਸ ਹੋ ਗਈ ਨਾ, ਅਤੇ ਸਾਰਿਆਂ ਨੂੰ ਪੈਨਲਟੀਜ਼ ਪੈਣੀਆਂ, ਉੱਧਰੋਂ ਟਰੱਕ ਸਾਰਿਆਂ ਦੇ ਦਰਵਾਜ਼ੇ ਅੱਗੇ ਖੜ੍ਹੇ ਰਹਿਣੇ ਨੇ, ਕਿਸੇ ਨੇ ਬਾਅਦ 'ਚ ਮੋਟਲ 'ਚ ਰਹਿਣਾ, ਕਿਸੇ ਨੇ ਹੋਟਲ 'ਚ ਰਹਿਣਾ, ਇਹ ਨੌਬਤ ਨਾ ਆਵੇ, ਇਸ ਲਈ ਲੋਇਰ ਮਾਹਰ ਹੋਵੇ ਤੁਹਾਡਾ, ਅਤੇ ਲੋਇਰ ਕੋਲ ਕਾਗਜ਼ ਪੱਤਰ ਤੁਹਾਡੇ ਮੌਕੇ ਸਿਰ ਪਹੁੰਚੇ ਹੋਣ, ਅਤੇ ਇਹਦੇ ਲਈ ਫਿਰ ਤੁਸੀਂ ਅਮਨ ਕਪਿਲਾ, ਆਸਰਾ ਲੋਇਰਸ ਵਾਲਿਆਂ ਨਾਲ ਤਾਲਮੇਲ ਕਰ ਲਿਓ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। 905-456-20 ਇਹਨਾਂ ਦਾ ਨੰਬਰ ਆ, 9054562020 ਇਹਨਾਂ ਦਾ ਨੰਬਰ ਆ। ਰੈਨੋਵੇਸ਼ਨ ਕਰਾ ਰਹੇ ਹੋ, ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਓ, ਬਹੁਤ ਸੋਹਣੀ ਕਿਚਨ ਬਣਾਉਂਦੇ ਨੇ ਔਲਾ ਕਿਚਨਸ ਵਾਲੇ, 905-673-2872 ਇਹਨਾਂ ਦਾ ਨੰਬਰ ਆ, 9056732872 ਔਰਾ ਕਿਚਨ ਦਾ ਨੰਬਰ ਆ। ਕਸਟਮ ਬਿਲਡ ਘਰ ਬਣਾਇਆ, ਕਿਚਨ ਵੀ ਹਾਈ ਐਂਡ ਚਾਹੀਦੀ ਆ, ਜਾਓ ਜੀ ਔਰਾ ਕਿਚਨਸ ਵਾਲਿਆਂ ਕੋਲ, ਸਪੈਸ਼ਲੀ ਡਿਜ਼ਾਈਨਡ ਹਾਈ ਐਂਡ ਕਿਚਨਸ ਤੁਹਾਡੇ ਲਾ ਕੇ ਦੇਣਗੇ। 905-673-2872 ਤੇ ਜੇ ਪੈਸਾ ਧੇਲਾ ਮੈਨੇਜ ਕਰਨ ਦਾ ਗੁਰ ਸਿੱਖਣਾ ਤਾਂ ਫਿਰ ਰਾਜਪਾਲ ਬਰਾੜ ਤੋਂ ਸਿੱਖੋ। ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਪੈਸੇ ਤੁਸੀਂ ਜੋੜ ਕੇ ਰੱਖ ਲੈਂਦੇ ਹੋ, ਮਿਹਨਤ ਬਹੁਤ ਕਰਦੇ ਹੋ, ਪਰ ਜੁੜੇ ਹੋਏ ਪੈਸੇ ਜੇ ਗਰੋ ਨਹੀਂ ਕਰਦੇ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ, ਫਿਰ ਡੈਪਰੀਸ਼ੀਏਟ ਕਰਨਗੇ ਮੁੱਲ ਘਟੂ ਪੈਸੇ ਦਾ। ਵੈਸੇ ਵੀ ਆਪਣੇ ਆਪ ਨੂੰ ਪ੍ਰੋਟੈਕਟਡ ਰੱਖਿਆ ਕਰੋ। ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਕਰਾਉਣ ਲਈ ਬਰਾੜ ਸਾਹਿਬ ਨਾਲ ਤਾਲਮੇਲ ਕਰ ਲਓ। 416-917-1456 ਪੈਸੇ ਤੁਹਾਡੇ ਇਹੋ ਜਿਹੀ ਥਾਂ 'ਤੇ ਲਾਉਣਗੇ, ਮੈਂ ਦੁਬਾਰਾ ਦੱਸ ਦੇਣਾ, ਜਿੱਥੇ ਵਧੀਆ ਸੋਹਣੀ ਗਰੋਥ ਹੁੰਦੀ ਹੋਵੇ। ਬਰਾੜ ਸਾਹਿਬ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਦੋਸਤੋ, ਗੱਲ ਚੱਲ ਰਹੀ ਸੀ, ਭਾਵੇਂ ਡਾਟਾ ਦੱਸਦਾ, ਮਾਹਰ ਲੋਕਾਂ ਦੀਆਂ ਲਿਖਤਾਂ ਪੜ੍ਹੀਏ, ਉਹ ਦੱਸਦੇ ਨੇ ਬਈ ਬਾਬੇ ਨਾਨਕ ਜੀ ਦਾ ਜਿਹੜਾ ਗੁਰਪੁਰਬ ਆ ਨਹੀਂ ਸੀਗਾ 2-3 ਦਿਨ ਪਹਿਲਾਂ, ਪਰ ਸਾਰਿਆਂ ਨੇ ਆਪਾਂ ਵਟਸਐਪ ਦੇ ਉੱਤੇ ਮੈਸੇਜ ਦੇ ਕੇ ਅਤੇ ਮਤਲਬ ਐਂ ਲੱਗਣ ਲਾਤਾ ਬਈ ਹਾਂ ਜੀ ਹੁਣੇ ਹੀ ਆ। ਚਲੋ ਕੋਈ ਗੱਲ ਨਹੀਂ, ਗੁਰੂ ਪੀਰ ਪੈਗੰਬਰ ਜਿਨ੍ਹਾਂ ਨੇ ਕੁਛ ਸਿਖਾਇਆ ਸਾਨੂੰ, ਉਹ ਤਾਂ ਭਾਵੇਂ ਜੀ 365 ਦਿਨ ਮਨਾਈ ਜਾਓ, ਪਰ ਫਿਰ ਵੀ ਇੱਕ ਲੌਜਿਕ ਹੁੰਦਾ। ਖਾਸ ਕਰਕੇ ਬਾਬੇ ਨਾਨਕ ਵਰਗੇ ਫਿਲੋਸਫਰ ਨੇ ਲੌਜਿਕ ਅਤੇ ਰੀਜ਼ਨਿੰਗ ਅਤੇ ਆਚਾਰ ਵਿਹਾਰ 'ਤੇ ਜ਼ੋਰ ਦਿੱਤਾ, ਅਤੇ ਜੇ ਉਹਨਾਂ ਦੇ ਦਿਨ ਹੀ ਆਪਾਂ ਮਤਲਬ ਇਸ ਗੱਲ 'ਤੇ ਹੀ ਕਹੀ ਜਾਈ ਵੀ ਨਹੀਂ ਇਹ ਜਨਮਦਿਨ ਇੱਦਾਂ ਆਹ ਨਹੀਂ ਸੀ ਆਹ ਸੀ, ਅਤੇ ਉਹ ਜਨਮਦਿਨ ਉਸ ਦਿਨ ਨਾ ਹੋਵੇ ਤਾਂ ਫਿਰ ਤੁਸੀਂ ਆਪੇ ਅੰਦਾਜ਼ਾ ਲਾ ਲਓ ਬਈ ਇਹ ਗੱਲ ਠੀਕ ਨਹੀਂ, ਇਹ ਗੱਲ ਠੀਕ ਨਹੀਂ ਹੈਗੀ। ਜਿਸ ਦਿਨ ਕਿਸੇ ਫਿਲੋਸਫਰ ਦਾ, ਮਹਾਂਪੁਰਸ਼ ਦਾ ਜਨਮਦਿਨ ਹੁੰਦਾ ਉਸੇ ਦਿਨ ਹੀ ਮਨਾਇਆ ਜਾਣਾ ਚਾਹੀਦਾ। ਜੇ ਜਨਮਦਿਨ ਬਾਰੇ ਭੁਲੇਖੇ ਪੈ ਗਏ, ਵੈਸੇ ਤਾਂ ਰੋਜ਼ ਭੁਲੇਖੇ ਪੈਂਦੇ ਨੇ, ਅਤੇ ਦਾਅਵਾ ਇਹ ਕਰਦੇ ਨੇ ਜਿਹੜੇ ਬਹੁਤੇ ਸਿਆਣੇ ਨੇ ਬਈ ਅਸੀਂ ਤਾਂ ਜੀ ਬਹੁਤ ਜ਼ਿਆਦਾ ਸਿਆਣੇ ਹਾਂ, ਅਸੀਂ ਤਾਂ ਨਵੀਨਤਮ ਹਾਂ ਸਭ ਤੋਂ, ਸਾਡਾ ਧਰਮ ਆ ਜਿਹੜਾ ਉਹਦੇ 'ਚ ਕੋਈ ਕਿੰਤੂ ਪਰੰਤੂ ਨਹੀਂ ਹੈ, ਕਿੰਤੂਆਂ ਪਰੰਤੂਆਂ ਦੀ ਪਰਿਵਾਰ। ਚਲੋ ਅੱਜ ਮੈਂ ਹੋਰ ਕਿੰਤੂ ਪਰੰਤੂ ਦੀ ਤਾਂ ਗੱਲ ਬਾਅਦ ਦੇ ਵਿੱਚ ਕਰਨੀ ਹੈ, ਗੱਲ ਆਪਣੀ ਬਾਬੇ ਨਾਨਕ ਬਾਰੇ ਹੀ ਚੱਲਣੀ ਹੈ ਅੱਜ। ਜਦੋਂ ਬਾਬੇ ਨਾਨਕ ਬਾਰੇ ਆਲੇ ਦੁਆਲੇ ਪ੍ਰਚਾਰ ਬਹੁਤ ਜ਼ਿਆਦਾ ਹੋ ਗਿਆ, ਭਾਈ ਗੁਰਦਾਸ ਆਪਣੀਆਂ ਲਿਖਤਾਂ ਦੇ ਵਿੱਚ ਲਿਖਦੇ ਨੇ ਬਈ ਬਾਬੇ ਨਾਨਕ ਦਾ ਦਲੀਲ ਦੇਣ ਦਾ, ਗੱਲਬਾਤ ਕਰਨ ਦਾ, ਸੰਵਾਦ ਰਚਾਉਣ ਦਾ ਢੰਗ ਤਰੀਕਾ ਇੰਨਾ ਵਧੀਆ ਸੀ ਵੀ ਲੋਕਾਂ ਦੀ ਜਿਹੜੀ ਆਪਣੀ ਮਾਤ ਭਾਸ਼ਾ ਨਾ, ਜਿਹੜੀ ਲੋਕਾਂ ਦੀ ਬੋਲੀ ਆ, ਲੋਕਾਂ ਦੀ ਬੋਲੀ ਦੇ ਵਿੱਚ ਲੋਕਾਂ ਦੇ ਪੱਧਰ 'ਤੇ ਜਾ ਕੇ ਗੱਲ ਕਰਦੇ ਸੀ ਅਤੇ ਉਹੀ ਗੱਲ ਉਹਨਾਂ ਨੂੰ ਸਮਝਾਉਂਦੇ ਸੀ। ਇਸ ਕਰਕੇ ਬਾਬੇ ਨਾਨਕ ਦੀਆਂ ਗੱਲਾਂ ਨਾਲ ਧੁਰ ਅੰਦਰ ਤੱਕ, ਬਾਬੇ ਅੰਦਰ ਤੱਕ ਚਲੀਆਂ ਜਾਂਦੀਆਂ ਸੀ ਲੋਕਾਂ ਨੂੰ। ਇਸੇ ਕਰਕੇ ਬਾਬਾ ਨਾਨਕ ਆਪਣੇ ਆਪਣੇ ਲੱਗਦੇ ਸੀ, ਅਤੇ ਉਸ ਤੋਂ ਉਹਨਾਂ ਤੋਂ ਪਹਿਲਾਂ ਵਾਲੇ ਜਿਹੜੇ ਸੀਗੇ, ਜਿਹੜੇ ਆਪਣੇ ਆਪ ਨੂੰ ਬਹੁਤੇ ਧਾਰਮਿਕ ਅਖਵਾਉਂਦੇ ਹੁੰਦੇ ਸੀਗੇ, ਉਹ ਆਪਣੇ ਆਪ ਨੂੰ ਉੱਚਾ ਸਮਝਦੇ ਸੀ ਬਹੁਤ। ਉਹ ਕਹਿੰਦੇ ਸੀ ਰੱਬ ਦੀ ਗੱਲ ਕਰਨ ਵਾਲਾ ਬੰਦਾ ਨਾ ਜਿਹੜਾ, ਉਹ ਤਾਂ ਪਤਾ ਨਹੀਂ ਮਤਲਬ ਉਹ ਤਾਂ ਬਾਹਲਾ ਹੀ ਮਤਲਬ ਉਹ ਤਾਂ ਤੋਂ ਹੀ ਉਤਰਿਆ। ਇਹੀ ਗੱਲ ਵੈਸੇ ਭਗਤ ਕਬੀਰ ਨੇ ਵੀ ਇਹ ਗੱਲਾਂ ਵੱਲ ਇਸ਼ਾਰਾ ਕੀਤਾ। ਅੱਛਾ, ਬਾਬੇ ਨਾਨਕ ਦਾ ਗੱਲ ਕਰਨ ਦਾ, ਲਿਖਣ ਦਾ ਢੰਗ ਵੀ ਇਸ ਤਰ੍ਹਾਂ ਦਾ ਸੀਗਾ ਵੀ ਉਹ ਲੋਕਾਂ ਦੀ ਬੋਲੀ ਦੇ ਵਿੱਚ ਸਮਝਾਉਂਦੇ ਸੀ। ਜਿਵੇਂ ਸਿੰਪਲ ਜੀ ਗੱਲ ਤਾਂ ਸਿੰਪਲ ਜੀ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਦੇਖੋ ਆਪਾਂ ਵੈਸੇ ਲੈਕਚਰ ਦੇਈ ਜਾਓ ਤੁਸੀਂ, ਪਰ ਜਦੋਂ ਫਿਰ ਪਰਾਏ ਹੱਕ ਬਾਰੇ ਗੱਲ ਕਰਨੀ ਆ, ਹਿੰਦੂ ਅਤੇ ਮੁਸਲਮਾਨ ਉਹਨਾਂ ਨੂੰ ਸਾਹ ਸਿੱਧੀ ਟਿਕਾਣੇ ਸਿਰ ਵੱਜਦੀ ਸੀ, ਹਾਂ ਬਈ ਪਰਾਇਆ ਹੱਕ ਖਾਣਾ ਇਹਦਾ ਮਤਲਬ ਵੀ ਜਿਹੇ ਜੀ ਹਿੰਦੂ ਨੇ ਗਊ ਖਾ ਲਈ ਅਤੇ ਮੁਸਲਮਾਨ ਨੇ ਸੂਰ ਖਾ ਲਿਆ, ਹੈ ਨਾ। ਭਾਈ ਗੁਰਦਾਸ ਦੱਸਦੇ ਨੇ, ਕਹਿੰਦੇ ਵੀ ਬਾਬੇ ਨਾਨਕ ਨੂੰ ਇਹ ਪੁੱਛਿਆ ਜਦੋਂ ਬਈ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ, ਵੈਸੇ ਉਸ ਵੇਲੇ ਸਿੱਖ ਤਾਂ ਹੈ ਹੀ ਨਹੀਂ ਸੀ, ਸਿੱਖਾਂ 'ਤੇ ਵੀ ਢੁੱਕਦੀ ਗੱਲ। ਭਾਈ ਗੁਰਦਾਸ ਲਿਖਦੇ ਨੇ ਨਾ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਵੀ ਜੇ ਅਮਲ ਮਾੜੇ ਨੇ ਨਾ ਤਾਂ ਦੋਨੇ ਇੱਕੋ ਜਿਹੇ, ਅਤੇ ਜਿਹਦੇ ਅਮਲ ਚੰਗੇ ਨੇ ਉਹ ਚੰਗਾ। ਇਹ ਗੱਲ ਮੈਂ ਇਸ ਕਰਕੇ ਸਟ੍ਰੈਸ ਦੇ ਕੇ ਕਹਿ ਰਿਹਾ ਵੀ ਕੋਈ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਧਰਮ ਦਾ ਨਾਂ ਹੋਵੇ, ਆਸਤਿਕ ਹੋਵੇ, ਨਾਸਤਿਕ ਹੋਵੇ, ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਇਹ ਸਾਰਿਆਂ 'ਤੇ ਢੁੱਕਦੀ ਹੈ ਗੱਲ। ਬਹੁਤੀ ਵਾਰੀ ਤਾਂ ਜਿਹੜੇ ਚਲਾਕ ਹੁੰਦੇ ਨੇ ਨਾ ਸਿੱਖ, ਉਹ ਹਿੰਦੂ ਅਤੇ ਮੁਸਲਮਾਨਾਂ ਬਾਰੇ ਗੱਲ ਕਰਕੇ ਆਪ ਚੁੱਪ ਕਰ ਜਾਂਦੇ ਨੇ। ਭਾਈ ਸਾਹਿਬ ਜੀ, ਇਹ ਤੁਹਾਡੇ 'ਤੇ ਵੀ ਢੁੱਕਦੀ ਆ। ਜੇ ਆਚਾਰ ਵਿਹਾਰ ਵਧੀਆ ਨਹੀਂ ਨਾ ਤਾਂ ਫਿਰ ਸ਼ੁਭ ਅਮਲਾਂ ਵਾਝੋਂ ਤੁਸੀਂ ਵੀ ਰੋਣੇ ਹੀ ਹੋ। ਇਹ ਗੱਲਾਂ ਸਾਰਿਆਂ 'ਤੇ ਲਾਗੂ ਹੁੰਦੀਆਂ ਨੇ। ਬਹੁਤ ਲੋਕ ਨੇ ਉਹ ਅਮਲਾਂ ਨੂੰ ਪਾਸੇ ਰੱਖਦੇ ਨੇ, ਕਹਿੰਦੇ ਜੀ ਅਮਲ ਦੀ ਗੱਲ ਤਾਂ ਛੱਡੋ ਜੀ, ਸਾਡਾ ਪਹਿਰਾਵਾ ਬੜਾ ਸੋਹਣਾ ਜੀ, ਦੇਖੋ ਅਸੀਂ ਜੀ ਪੂਰੇ ਧਾਰਮਿਕ ਬੰਦੇ ਹਾਂ। ਅਤੇ ਬਾਬੇ ਨਾਨਕ ਨੇ ਅਰਲੀ ਏਜ ਦੇ ਵਿੱਚ ਹੀ ਜਦੋਂ ਧਾਰਮਿਕ ਚਿੰਨ ਪਹਿਰਾਏ ਜਾਂਦੇ ਆ ਨਾ, ਉਹ ਪਤਾ ਸਾਰਿਆਂ ਨੂੰ ਆ, ਪੜ੍ਹਦੇ ਸਾਰੇ ਆ, ਪਰ ਬੋਲਦਾ ਕੋਈ ਨਹੀਂ। ਜਦੋਂ ਜਨੇਊ ਪਾਉਣ ਲੱਗੇ ਸੀ ਨਾ, ਗੱਲ ਤਵਾ ਜਨੇਊ ਤਾਂ ਹੀ ਲੱਗਦਾ, ਹੋਰ ਧਾਰਮਿਕ ਜਿਹੜੇ ਚਿੰਨ੍ਹ ਨੇ ਉਹਨਾਂ 'ਤੇ ਤਵਾ ਕੋਈ ਨਹੀਂ ਲਾਉਂਦਾ, ਕਿਉਂਕਿ ਆਪਦੇ ਧਰਮ ਦੇ ਨੇ ਉਹ, ਇਸ ਕਰਕੇ ਤਵਾ ਨਹੀਂ ਲੱਗਦਾ। ਪਰ ਬਾਬੇ ਨਾਨਕ ਵਰਗੀ ਜਿਹੜੀ ਟਰਾਂਸਪੇਰੈਂਸੀ ਹੈ ਉਹ ਕਿਸੇ 'ਚ ਹੈ ਨਹੀਂ ਨਾ। ਬਾਬੇ ਨਾਨਕ ਨੇ ਤਾਂ ਸਿਰਫ ਇੱਕ 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 ਜਣੀ ਉਹਨੂੰ ਇੱਕ ਇੰਸਟਾਂਸ ਲੈ ਕੇ ਗੱਲ ਕੀਤੀ ਆ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀਆ ਕਾ ਹੈ ਤਾਂ ਭਾਂਡੇ ਘੱਤ। ਇਹ ਸਾਰਿਆਂ 'ਤੇ ਲਾਗੂ ਹੁੰਦਾ ਵੀ ਜੇ ਇਹੋ ਜਿਹਾ ਜਨੇਊ ਹੈਗਾ ਤਾਂ ਫਿਰ ਤੁਸੀਂ ਭਾਈ ਇਹੋ ਜਿਹਾ ਜਨੇਊ ਤਾਂ ਪਾ ਦਿਓ, ਦੂਜਾ ਤਾਂ ਨਹੀਂ ਪਾਉਣਾ ਵੀ ਜਿਹੜਾ ਤੁਹਾਡਾ ਸੜ ਜੂਗਾ ਇਹ ਅੱਗ ਲੱਗਣ ਦੇ ਨਾਲ। ਇਹ ਜਨੇਊ ਜੀਆ ਕਾ ਹੈ ਤਾਂ ਭਾਂਡੇ ਘੱਤ, ਸਾਰਿਆਂ 'ਤੇ ਲਾਗੂ ਹੁੰਦਾ ਇਹ। ਅਸੀਂ ਨਾ ਬੜੇ ਸਿਲੈਕਟਿਵ ਹੁੰਦੇ ਹਾਂ, ਅਸੀਂ ਆਪਣੇ ਗਰੁੱਪ ਬਾਰੇ, ਆਪਣੇ ਕਲਚਰ, ਆਪਣੇ ਧਰਮ ਦੇ ਵਿਸ਼ਵਾਸਾਂ ਨੂੰ ਤਾਂ ਅਸੀਂ ਵਿਸ਼ਵਾਸ ਕਹਿੰਦੇ ਵੀ ਸਾਡਾ ਤਾਂ ਬਹੁਤ ਡੂੰਘਾ ਵਿਸ਼ਵਾਸ ਆ, ਸਾਰਾ ਦਿਨ ਦੂਜਿਆਂ 'ਤੇ ਤਵਾ, ਉਹ ਦੂਜਿਆਂ ਦੇ ਅੰਧ ਵਿਸ਼ਵਾਸ, ਦੂਜਿਆਂ ਦੇ ਅੰਧ ਵਿਸ਼ਵਾਸ। ਬਹੁਤ ਭੈੜੀ ਲੱਗਦੀ ਹੈ ਗੱਲ ਜਦੋਂ ਆਪਣੇ ਬਾਰੇ ਗੱਲ ਕਰਦੇ ਨੇ, ਫਿਰ ਬੰਦਾ ਕਹਿੰਦਾ ਜੀ ਤਾਂ ਸਾਡੇ ਬਾਰੇ ਨਹੀਂ। ਜੇ ਗੱਲ ਬਾਬੇ ਨਾਨਕ ਦੀ ਚੱਲੂ ਤਾਂ ਟਰਾਂਸਪੇਰੈਂਸ ਹੋਣਾ ਪਊਗਾ, ਟਰਾਂਸਪੇਰੈਂਸੀ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਫਲਾਨੇ ਧਰਮ ਵਾਲੇ ਦੁੱਧ ਦੇ ਨਾਲ ਪੱਥਰ ਨੂੰ ਧੋਂਦੇ ਆ ਨਾ, ਉਹਨਾਂ ਦਾ ਜਿਹੜਾ ਹੈਗਾ ਉਹ ਅੰਧ ਵਿਸ਼ਵਾਸ ਆ, ਅਤੇ ਜੇ ਤੁਸੀਂ ਦੁੱਧ ਦੇ ਨਾਲ ਫਰਸ਼ ਨੂੰ ਧੋਂਦੇ ਹੋ ਫਿਰ ਤੁਹਾਡਾ ਵਿਸ਼ਵਾਸ ਆ। ਅਤੇ ਜੇ ਬਾਬਾ ਨਾਨਕ ਆ ਜਾਣ ਉੱਥੇ, ਪਹਿਲੀ ਗੱਲ ਤਾਂ ਬਾਬੇ ਨਾਨਕ ਵੇਲੇ ਤਾਂ ਮਾਫ ਕਰਨਾ, ਉਸ ਵੇਲੇ ਧਾਰਮਿਕ ਸਥਾਨ ਨਹੀਂ ਸੀ। ਅਤੇ ਇਹ ਵੀ ਗੱਲ ਲਈ ਮੈਨੂੰ ਮਾਫ ਕਰਿਓ, ਸ਼ਾਇਦ ਤੁਸੀਂ ਪਹਿਲੀ ਵਾਰੀ ਸੁਣੀ ਹੋਵੇ ਪਰ ਪੜ੍ਹੀ ਹੋਵੇ ਕਿਤੇ, ਵੀ ਬਾਅਦ ਦੇ ਵਿੱਚ ਵੀ ਨਾ ਕਿਲ੍ਹੇ ਹੁੰਦੇ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜਾਂ ਗੁਰੂ ਹਰਗੋਬਿੰਦ ਸਾਹਿਬ ਲੜੇ ਆ, ਗੁਰਦੁਆਰੇ ਤਾਂ ਬਾਅਦ 'ਚ ਬਣੇ ਆ। ਅਤੇ ਧਾਰਮਿਕ ਮੌਕੇ 'ਤੇ ਪ੍ਰਚਲਿਤ ਧਾਰਮਿਕ ਪਖੰਡਵਾਦ ਦੇ ਖਿਲਾਫ ਬਾਬੇ ਨਾਨਕ ਨੇ ਜੋ ਕੁਝ ਲਿਖਿਆ ਨਾ, ਕਦੇ ਪੜ੍ਹ ਕੇ ਦੇਖਿਓ, ਅੰਦਰ ਹਿੱਲਣ ਲੱਗ ਜਾਂਦਾ। ਅਤੇ ਬਾਬੇ ਨਾਨਕ ਦੀ ਫਿਲੋਸਫੀ ਆ ਜਿਹੜੀ ਸਾਨੂੰ ਕਹਿੰਦੀ ਹੈ ਬੰਦੇ ਆਪਣਾ ਅੰਦਰ ਮਜ਼ਬੂਤ ਕਰ ਲਾ, ਅੰਦਰ ਮਜ਼ਬੂਤ ਕਰ ਲਾ, ਬਾਹਰ ਦੀ ਕੋਈ ਗੱਲ ਨਹੀਂ। ਅੰਦਰ ਇੰਨਾ ਮਜ਼ਬੂਤ ਹੋਵੇ ਜਦੋਂ ਸਾਡਾ ਆਪਣਾ ਵੀ ਸਾਡੇ 'ਚ ਨਘੋਚ ਕੱਢੇ ਨਾ, ਸਾਡੇ 'ਚ ਠਰਮਾ ਹੋਵੇ, ਪੇਸ਼ੈਂਸ ਹੋਵੇ, ਸੁਣ ਲਈਏ ਅਸੀਂ। ਅਤੇ ਗੱਲਾਂ ਹੀ ਬੜੀ ਨੋਰਮਲ ਭਾਸ਼ਾ 'ਚ ਕੀਤੀਆਂ ਨੇ ਬਾਬੇ ਨਾਨਕ ਨੇ, ਹਰੇਕ ਪੜ੍ਹ ਸਕਦਾ, ਪਰ ਪੜ੍ਹਨ ਦਾ ਸਾਡੇ ਤੋਂ ਹੱਕ ਖੋਹ ਲਿਆ, ਪੜ੍ਹਨ 'ਤੇ ਪਾਬੰਦੀਆਂ ਲਾ ਤੀਆਂ। ਕੰਪਿਊਟਰ 'ਤੇ ਬੈਠ ਕੇ ਪੜ੍ਹ ਲਓ, ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਦਰਪਣ .com 'ਤੇ ਜਾ ਕੇ ਪੜ੍ਹ ਲਓ। ਪਾਬੰਦੀਆਂ ਇੰਨੀਆਂ ਲਾ ਤੀਆਂ ਵੀ ਪੜ੍ਹਨ ਲਈ ਤਾਂ ਸਾਨੂੰ ਤਨਖਾਹ ਵਾਲੇ ਲੈਣੇ ਪੈਣੇ ਆ ਜੀ, ਅਤੇ ਜੇ ਪਾਠ ਵੀ ਕਰਨਾ ਅਸੀਂ ਮਾਰ ਸਾਨੂੰ ਪੰਜ ਪੰਜ ਦਸ ਦਸ ਦਿਨ ਵੀਹ ਦਿਨ ਉਡੀਕਣਾ ਪੈਣਾ, ਅਤੇ ਮਾਹਰ ਬੰਦਾ ਹੀ ਪੜ੍ਹੂਗਾ। ਮੈਂ ਤਾਂ ਹੈਰਾਨ ਹੁੰਦਾ ਬਈ ਇੰਨੀ ਇਨਕਲਾਬੀ ਬਾਣੀ, ਇੰਨਾ ਇਨਕਲਾਬੀ ਜੀਵਨ ਢੰਗ ਉਹਨੂੰ ਲੁਕੋ ਕੇ ਰੱਖ ਲਿਆ। ਬੜੀ ਸਿੰਪਲ ਭਾਸ਼ਾ 'ਚ ਗੱਲਾਂ ਨੇ ਬਈ ਬੰਦੇ 'ਚ ਗੁਣ ਹੋਣੇ ਚਾਹੀਦੇ ਆ, ਨਿਵੇਂ ਸਗੌਰਾ ਹੋਏ, ਅਤੇ ਜਿਵੇਂ ਜਿਵੇਂ ਗੁਣ ਆਉਂਦੇ ਜਾਂਦੇ ਆ ਉਹ ਉੱਛੜਦਾ ਨਹੀਂ, ਉਹ ਨੀਵਾਂ ਹੋਈ ਜਾਂਦਾ। ਧਰਤ ਰਾਜੂ ਤੋਲੀਏ ਨਿਵੇਂ ਸਗੌਰਾ ਹੋਏ। ਅੱਛਾ, ਕਈ ਕਹਿੰਦੇ ਨੇ ਜੀ ਬਾਬੇ ਨਾਨਕ ਦੀ ਬਾਣੀ ਨਾ ਮਿੱਠੀ ਬੜੀ ਆ। ਮਿੱਠੀ ਤਾਂ ਮੈਂ ਜੇ ਤੁਹਾਨੂੰ ਦੱਸਾਂ ਨਾ, ਪੰਜਾਬੀ ਦੇ ਵਿੱਚ ਠੋਸ ਅਤੇ ਠੇਠ ਪੰਜਾਬੀ ਦੇ ਵਿੱਚ ਬਾਬੇ ਨਾਨਕ ਨੇ ਜਿਹੜੇ ਲੋਕ ਮਨੁੱਖਤਾ ਦਾ ਘਾਣ ਕਰਦੇ ਨੇ ਉਹਨਾਂ ਨੂੰ ਇਹੋ ਜਿਹੀਆਂ ਲਾਹਣਤਾਂ ਪਾਈਆਂ, ਜਿਹੜੇ ਬੰਦੇ ਦਿਮਾਗ ਹੋਇਆਂ ਵੀ ਸੋਚਦੇ ਨਹੀਂ, ਵਿਚਾਰਦੇ ਨਹੀਂ, ਇਹੋ ਜਿਹੇ ਸ਼ਬਦ ਮਤਲਬ ਉਹਨਾਂ ਲਈ ਯੂਜ਼ ਕੀਤੇ ਨਾ ਬਾਬੇ ਨਾਨਕ ਨੇ ਬਾਣੀ ਦੇ ਵਿੱਚ, ਪੰਜਾਬੀ 'ਚ ਕਹਿੰਦੇ ਨੇ ਜੀ ਭਿਉਂ ਭਿਉਂ ਕੇ ਮਾਰੀਆਂ ਉਹਨਾਂ ਨੇ, ਭਿਉਂ ਭਿਉਂ ਕੇ। ਮੈਂ ਤੁਹਾਨੂੰ ਸੁਣਾ ਦਿੰਦਾ, ਹੋ ਸਕਦਾ ਮੇਰੀ ਪ੍ਰੋਨਾਂਸੀਏਸ਼ਨ ਠੀਕ ਨਾ ਹੋਵੇ। ਮਨ ਜੇ ਅੰਧੇ ਕੂਪ ਕਹਿ ਬਿਰਧ ਨਾ ਜਾਣਨੀ, ਮੈਂ ਤੁਹਾਨੂੰ ਜਿਵੇਂ ਲਿਖਿਆ ਮੈਂ ਉਵੇਂ ਪੜ੍ਹ ਕੇ ਸੁਣਾਇਆ। ਮਨ ਅੰਧੇ ਉਂਦੇ ਕਵਲ ਦਿਸਨ ਖਰੇ ਕਰੂਪ, ਇੱਕ ਇੱਕ ਜਾਣੇ ਕਹਿ ਬੁੱਝੇ ਤੇ ਨਰ ਸੁਗੜ ਸਰੂਪ। ਜਿਹੜੇ ਚੰਗੇ ਆ ਉਹਨਾਂ ਲਈ ਵੀ ਚੰਗੇ ਸ਼ਬਦ ਵਰਤੇ ਆ। ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ, ਨਾਨਕ ਸੇਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ। ਖਰ ਹੁੰਦਾ ਖੋਤਾ, ਜਿਹਨੂੰ ਡੌਂਕੀ ਕਹਿੰਦੇ ਆ। ਇਹਨਾਂ 'ਤੇ ਜੇ ਤੁਸੀਂ ਸ਼ੁੱਧ ਪੰਜਾਬੀ ਦੇ ਵਿੱਚ ਮਤਲਬ ਪੜ੍ਹੋਗੇ ਨਾ, ਤੁਸੀਂ ਹੈਰਾਨ ਹੋਵੋਗੇ ਵੀ ਬਾਬੇ ਨਾਨਕ ਨੇ ਨਾ ਬਿਲਕੁਲ ਜਿੰਨਾ ਕੁ ਸ਼ਬਦ ਦਾ ਜਿੰਨਾ ਕੁ ਭਾਰ ਆ, ਜਿੰਨਾ ਕੁ ਮਤਲਬ ਉਹਨੂੰ ਐਨ ਟਿਕਾਣੇ ਸਿਰ ਬਾਣੀ ਦੇ ਵਿੱਚ ਮਤਲਬ ਫਿੱਟ ਕੀਤਾ, ਐਨ ਆਪੇ ਹੀ ਸ਼ਬਦ ਅੱਗੇ ਪਿੱਛੇ ਤੁਰੇ ਫਿਰਦੇ ਨੇ ਬਾਬੇ ਨਾਨਕ ਨੇ। ਉਹਦੇ ਭਾਰ ਮੁਤਾਬਕ, ਉਹਦੀ ਉਹਦੇ ਸੁਰ ਮੁਤਾਬਕ, ਉਹਦੀ ਟੋਨ ਮੁਤਾਬਕ, ਉਹਦੀ ਫ੍ਰੀਕੁਐਂਸੀ ਮੁਤਾਬਕ ਇਹੋ ਜਿਹਾ ਫਿੱਟ ਕੀਤਾ ਵੀ ਜਿਹੜਾ ਦੋਖੀ ਬੰਦਾ ਨਾ, ਜਿਹੜਾ ਮਨੁੱਖਤਾ ਦਾ ਦੋਖੀ ਆ, ਐਨ ਉਹਦੇ ਟਿਕਾਣੇ ਸਿਰ ਵੱਜੇ। ਇੱਕ 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 ਸੱਜਣ ਸਾਡੇ ਨਾਲ ਨੇ, ਮੇਰਾ ਖਿਆਲ ਉਹਨਾਂ ਦੀ ਗੱਲ ਸੁਣ ਲਈਏ। ਹਾਂਜੀ ਨਿਗਾ, ਸਵਾਗਤ ਤੁਹਾਡਾ।
ਬਰਾੜ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਜੀ।
ਸਤਿ ਸ਼੍ਰੀ ਅਕਾਲ ਜੀ
ਬਰਾੜ ਜੀ, ਤੁਸੀਂ ਪੂਰੇ ਦਾ ਪੂਰਾ ਐਸੇ ਜਿਹੜਾ ਰਿਮਾਇੰਡ ਕਰਾਤਾ ਜੀ। ਅੱਜ ਕੱਲ ਦੇ ਹਾਈ ਸਕੂਲ ਦੇ ਕਿਸੇ ਨਿਆਣੇ ਨੂੰ ਪੁੱਛਿਆ ਜਾਵੇ ਇੰਡੀਆ ਚ ਕੋਈ ਬਾਬੇ ਨਾਨਕ ਦੇ ਉੱਤੇ ਐਸੇ ਲਿਖੋ ਤੇ ਲਿਖ ਲੈਣਗੇ, ਤੁਹਾਨੂੰ ਲੱਗਦਾ ਲਿਖ ਲੈਣਗੇ ਅੱਜ ਕੱਲ?
ਔਖਾ ਜੀ। ਅੱਛਾ ਸਾਨੂੰ ਵੀ ਐਸੇ ਹੀ, ਮੈਂ ਤਾਂ ਪਹਿਲਾਂ ਗਿਆ ਸੀ ਵੀ ਚਾਰ ਉਦਾਸੀਆਂ ਕੀਤੀਆਂ, ਹੁਣ ਉਦਾਸੀਆਂ ਬਾਰੇ ਜਦੋਂ ਵੇਰਵਾ ਨਾ ਬਾਅਦ ਦੇ ਵਿੱਚ ਪੜਿਆ, ਓਹੋ ਉਦਾਸੀਆਂ ਦਾ ਬਾਬੇ ਨਾਨਕ ਦੀਆਂ, ਮਤਲਬ ਬੰਦਾ ਸੋਚਦਾ ਵੀ ਪਹਿਲੀ ਉਦਾਸੀ ਇੱਥੋਂ ਹਰਿਦੁਆਰ ਦੇ ਵਿਦਵਾਨ, ਫਿਰ ਗੁਹਾਟੀ, ਫਿਰ ਉੱਥੇ ਜਾ ਕੇ ਵੀ ਜਦੋਂ ਪੰਡਤਾਂ ਨੇ ਉਹਨਾਂ ਨੂੰ ਕਿਹਾ ਬਈ ਜਦੋਂ ਆਰਤੀ ਤਾਰੀ ਜਾ ਰਹੀ ਸੀ, ਉਹ ਕਹਿੰਦੇ ਮੈਂ ਨੀ ਤੁਹਾਡੀ ਆਰਤੀ ਚਾਹੁੰਦਾ, ਗਗਨ ਮੇ ਥਾਲ ਦੀਪ ਰਵੀ ਚੰਦ ਦੀਪਕ ਬਣੇ, ਹੈਨਾ ਵੀ ਜਦੋਂ ਕੁਦਰਤ ਆਪਣੇ ਆਪ ਹੀ ਆਰਤੀ ਹੋਈ ਜਾਂਦੀ ਆ, ਉਹ ਬਾਅਦ ਚ ਪਤਾ ਲੱਗਦਾ ਨਾ। ਫਿਰ ਸਾਊਥ ਵਾਲੇ ਪਾਸੇ ਜਦੋਂ ਬੋਧੀਆਂ ਦੇ ਜੈਨੀਆਂ ਨਾਲ ਉਹ ਵਾਰਤਾਲਾਪ ਕਰਨਗੇ, ਸਾਨੂੰ ਕਿਤੇ ਨੀ ਪੜਾਇਆ ਗਿਆ।
ਇਹ ਨਾ ਬਰਾੜ ਜੀ, ਬਾਬੇ ਨਾਨਕ ਦੇ ਜਿਹੜੀ ਲਿਖਤ ਤੋਂ ਇਹ ਪਤਾ ਲੱਗਦਾ ਵੀ ਜਿਹੜਾ ਆਮ ਇਨਸਾਨ ਹੈ ਕਿੰਨਾ ਭੁੱਲਿਆ, ਉਹਦੇ ਸਾਹਮਣੇ ਸਾਰੀ ਫਿਲਮ ਚੱਲ ਰਹੀ ਆ ਪਰ ਉਹ ਵੇਖ ਨੀ ਰਿਹਾ, ਤੇ ਬਾਬੇ ਨਾਨਕ ਨੇ ਜੋ ਵੇਖਿਆ ਨਾ ਜਿਵੇਂ ਦਾ ਤਿਵੇਂ ਉਦਾਂ ਹੀ ਲਿਖ ਕੇ ਜਿੱਦਾਂ ਰੱਖ ਦਿੱਤਾ, ਉਹ ਉਸੇ ਤਰ੍ਹਾਂ ਜਿਵੇਂ ਅਸੀਂ ਕਹਿ ਦਿੰਦੇ ਐਸੇ।
ਹਾਂਜੀ,
ਇਹਦੇ ਵਿੱਚ ਜੋ ਬਾਬੇ ਨਾਨਕ ਦੀਆਂ ਲਿਖਤਾਂ ਆ, ਇਹਨਾਂ ਦੇ ਵਿੱਚ ਇੱਕ ਕਥਾ ਆਉਂਦੀ ਆ ਵੀ ਇਹਨੂੰ ਸਮ ਅਪ ਕਿਵੇਂ ਕੀਤਾ ਜਾਵੇ, ਕਿਉਂਕਿ ਗੁਰਬਾਣੀ ਬਹੁਤ ਜ਼ਿਆਦਾ ਵੱਡੀ ਹੈ। ਫਿਰ ਬਾਬੇ ਨਾਨਕ ਨੇ ਜਪਜੀ ਸਾਹਿਬ ਚ ਸਮ ਅਪ ਕਰਕੇ ਲਿਖਿਆ। ਹਾਂਜੀ, ਉਹਦੀਆਂ 38 ਪੌੜੀਆਂ ਆ। ਮੈਂ ਨਾ ਜੇ ਪਹਿਲੀ ਪੌੜੀ ਤੇ ਅਸੀਂ ਅਮਲ ਕਰਨ ਲੱਗ ਗਏ ਨਾ, ਸਿਰਫ ਪਹਿਲੀ ਤੋਂ ਹੀ, ਤੇ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਛੋਟਾ ਜਿਹਾ ਆਪਣਾ ਹੈਗਾ ਲਾਈਫ ਟਾਈਮ ਹੈ ਜਾਂ ਥੋੜੀ ਜਿਹੀ ਸਾਡੇ ਕੰਸਰਨ ਆ, ਉਹਦੇ ਵਿੱਚੋਂ ਹੀ ਪੂਰੇ ਹੋ ਜਾਂਦੇ ਮੈਨੂੰ ਲੱਗਦਾ। ਇਹ ਮੇਰੀ ਆਪਣੀ ਸੋਚਣੀ ਆ। ਹਾਂਜੀ, ਤੇ ਜੇ ਗਾਂਹ ਪੜ ਲਈਏ ਫਿਰ ਤਾਂ ਜਿਵੇਂ ਇੱਕ ਬੰਦੇ ਨੂੰ ਹੁਣ ਤਰਨਾ ਆ ਗਿਆ, ਉਹ ਨਦੀ ਟੱਪ ਸਕਦਾ ਗਾਂ, ਤੇ ਫਿਰ ਤੁਸੀਂ ਸਮੁੰਦਰ ਟੱਪਣੀ ਸ਼ੁਰੂ ਕਰ ਦੇਣੇ, ਤੁਸੀਂ ਤਾਂ ਪੂਰੇ ਦਾ ਪੂਰੇ ਸਮੁੰਦਰ ਦੇ ਵਿੱਚ ਬਹਿ ਤੁਰਨੇ, ਤਾਂ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜੀ।
ਹਾਂਜੀ,
ਬਾਕੀ ਜਿਹੜਾ ਬਰਥ ਦਾ ਆ, ਇਹ ਜਿਹੜਾ ਜਨਮ ਹੁੰਦਾ ਵੈਸੇ ਤੇ ਜਿਹੜੇ ਲਾਰਜਰ ਦੇ ਲਾਈਫ ਕੋਈ ਵੀ ਪਰਸਨੈਲਿਟੀ ਉਹਦੇ ਤੇ ਰੈਲੇਵੈਂਟ ਹੋ ਜਾਂਦਾ, ਪਰ ਫਿਰ ਵੀ ਇਹ ਇੱਕ ਤਰ੍ਹਾਂ ਆਉਂਦਾ ਜਿਵੇਂ ਹੁਣ ਕੱਤਕ ਦੀ ਮੰਨ ਲਓ ਪੂਰਨਮਾਸ਼ੀ ਆਈ, ਤੇ ਬੰਦਾ ਸੋਚਦਾ ਯਾਰ ਇਹੋ ਜਿਹਾ ਦਿਨ ਸੀ ਜਿਸ ਦਿਨ ਆਹ ਇੰਸੀਡੈਂਟ ਹੋਈ ਸੀਗੀ। ਹਾਂਜੀ, ਇੱਕ ਹਿਊਮਨ ਨੇਚਰ ਆ। ਜਿਹੜਾ ਕੈਲੰਡਰ ਆ, ਇਹ ਕੈਲੰਡਰ ਮੈਨੂੰ ਲੱਗਦਾ ਰੋਮਨ ਜਿਹੜੇ ਐਮਪਰਰ ਸੀ ਉਹਨਾਂ ਨੇ ਇਹਦੇ ਵਿੱਚੋਂ ਕੁਛ ਉਹਨਾਂ ਕੱਟਿਆ ਵੀ ਸੀਗਾ, ਜਿਵੇਂ ਆਪਣੇ ਅਸੀਂ ਲੀਪ ਦਾ ਈਅਰ ਬਣਾਉਂਦੇ ਹਾਂ ਜਾਂ ਇਹਨੂੰ ਮੈਥਮੈਟਿਕਲੀ ਜਦੋਂ ਇਹ ਕਿੰਨੀ ਵਾਰੀ ਕਰੈਕਟ ਹੋਇਆ, ਇਹ ਕਰੈਕਸ਼ਨ ਕਰਨ ਦੇ ਵਿੱਚ ਵੀ ਥੋੜਾ ਜਿਹਾ ਜਿਹੜਾ ਫਰਕ ਪਿਆ ਸੀ ਕੁਛ ਮਹੀਨਿਆਂ ਦਾ। ਹਾਂਜੀ, ਪਰ ਉਹ ਵੀ ਸਭ ਕੁਛ ਇਹ ਰੈਲੇਵੈਂਟ ਆ। ਵੇਖੋ, ਬਾਬੇ ਨਾਨਕ ਨੇ ਤੇ ਜਨਮੀ ਉਸ ਪੂਰਨਮਾਸ਼ੀ ਨੂੰ ਲਿਆ ਜਿਹਨੂੰ ਬ੍ਰਾਹਮਣ ਕਹਿੰਦੇ ਸੀ, ਇਹ ਪੂਰਨਮਾਸ਼ੀ ਬੜੀ ਮਾੜੀ ਹੁੰਦੀ ਨਾ, ਆਉਂਦੇ ਪਹਿਲੋਂ ਹਨਾ ਵੀ ਲੈ ਕੇ ਬਿਗ ਬੈਂਗ ਪਹਿਲੋਂ ਕਿਹਾ ਤੁਹਾਡੀ ਪਹਿਲਾਂ ਪੂਰਨਮਾਸ਼ੀ ਠੀਕ ਕਰ ਲੈਂਦੇ ਹਾਂ ਜੀ, ਬਾਕੀ ਗੱਲਾਂ ਬਾਅਦ 'ਚ ਕਰਾਂਗੇ। ਹਾਂਜੀ, ਸੋ ਮੈਂ ਸਮਝਦਾ ਵੀ ਜਦੋਂ ਜੋ ਅਸੀਂ ਸਮਝਦੇ ਹਾਂ ਵੀ ਜੇ ਬਾਬੇ ਦਾ ਇਹੋ ਜਿਹੇ ਸੋਹਣੇ ਪੂਰਨਮਾਸ਼ੀ ਵਾਲੇ ਦਿਨ ਜਨਮ ਹੋਇਆ, ਦੈਟਸ ਫਾਈਨ ਵਿਦ ਅਸ, ਤੇ ਬਾਕੀ ਜਿਹੜੀ ਆ ਕੰਟੈਂਸ਼ਨ ਆ ਉਹ ਤਾਂ ਜਿਵੇਂ ਆਪਣੇ ਆਪਣੇ ਪਰਪਸ ਆ, ਉਹ ਗੁਰੂ ਦੀ ਗੱਲ ਤੇ ਕੋਈ ਟੀਚਰ ਦੀ ਗੱਲ ਤੇ ਸੁਣ ਨਹੀਂ ਰਿਹਾ, ਉਹ ਆਪਣੀਆਂ ਸੁਣਾਉਣ ਦੀ ਕੋਸ਼ਿਸ਼ ਦੇ ਵਿੱਚ ਜ਼ਿਆਦਾ ਰਹਿੰਦੇ ਆ ਵੀ ਜਿਵੇਂ ਖਿਆਲ ਗੁਰੂ ਦੇ ਵਿੱਚ ਕੋਈ ਇਹੋ ਜਿਹੀ ਖਾਮੀ ਰਹਿ ਗਈ ਹੋਵੇ ਤੇ ਇਹ ਉਹਨੂੰ ਜ਼ਿਆਦਾ ਉਹ ਤੋਂ ਗਾਮਿਸ਼ ਕਰਕੇ ਉਹਨੂੰ ਪ੍ਰੋਪਰ ਤਰੀਕੇ ਨਾਲ ਰਿਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰਦੇ। ਇਟਸ ਆਲ ਇਰਰੈਲੇਵੈਂਟ, ਕਿਉਂਕਿ ਇਹਦੀ ਬਿਊਟੀ ਇਹ ਹੈ ਸਿੱਖਿਜ਼ਮ ਜਾਂ ਬਾਬੇ ਨਾਨਕ ਦੀ, ਉਹ ਸਾਰਾ ਕੁਛ ਦਰਜ ਹੋਇਆ ਆ, ਅਸੀਂ ਉਹਨੂੰ ਚੇਂਜ ਜਾਂ ਉਲਥਾ ਪੁਲਥਾ ਨਹੀਂ ਕਰ ਸਕਦੇ। ਇਹ ਸਭ ਤੋਂ ਵੱਡੀ ਬਿਊਟੀ ਆ, ਉਹਨੂੰ ਪੜ੍ਹਨਾ ਤੇ ਸਿੱਖਣਾ ਤੇ ਜ਼ਿੰਦਗੀ ਦੇ ਵਿੱਚ ਉਹਨੂੰ ਅਪਲਾਈ ਕਰਨਾ, ਭਾਵੇਂ ਅਸੀਂ ਇੱਕ ਹੀ ਫੰਡਾਮੈਂਟਲ ਅਪਲਾਈ ਕਰੀਏ। ਇੱਥੇ ਮੈਂ ਹੁਣ 2 ਸੈਕਿੰਡ ਵਿੱਚ ਕਹਿੰਦਾ, ਕ੍ਰਿਸਚੀਅਨਿਟੀ ਦੇ ਵਿੱਚ ਉਹ ਕਹਿ ਦਿੰਦੇ ਕ੍ਰਿਸਚੀਅਨਿਟੀ ਮਾੜੀ ਆ, ਉਹਦੇ 10 ਜਿਹੜੇ ਹੈਗੇ ਆ ਉਹਨੂੰ ਉਹ ਕਹਿੰਦੇ ਕਮੈਂਡਮੈਂਟ, ਉਹ ਫੋਲੋ ਕਰਨੀਆਂ, ਜਾਰੀਆਂ ਵੀ ਨਾ ਕਰੋ, 2-3 ਕਰ ਲਓ। ਉਹਦੇ ਵਿੱਚ ਕਹਿੰਦੇ ਆ ਤੁਸੀਂ ਬਿਲਕੁਲ ਚੋਰੀ ਨਹੀਂ ਕਰਨੀ, ਤੁਸੀਂ ਮਾਤਾ ਪਿਤਾ ਦੀ ਪੂਰੀ ਜਿਹੜੀ ਆ ਰਿਸਪੈਕਟ ਕਰਨੀ ਆ, ਤੇ ਤੁਸੀਂ ਅਡਲਟਰੀ ਨਹੀਂ ਕਮਿਟ ਕਰਨੀ, ਤੇ ਤੁਸੀਂ ਕਿਸੇ ਨੂੰ ਮਾਰਨਾ ਨਹੀਂ। ਇਹ 3-4 ਕੋਈ ਬੰਦਾ ਕਰ ਲਵੇ ਨਾ, 10 ਤਾਂ ਤੁਸੀਂ ਛੱਡੇ ਹੀ ਦਿਓ, ਇਹ 4 ਵੀ ਨਹੀਂ ਕਰਦੇ ਤੇ ਕਹੀ ਜਾਊਗੇ ਜੀ ਆਹ ਗਲਤ ਆ, ਫਲਾਣ ਗਲਤ ਆ, ਭਿੰਕਰ ਗਲਤ। ਬੰਦੇ ਦੇ ਵਿੱਚ ਜਿੰਨੀਆਂ ਆਪਣੀਆਂ ਗਲਤੀਆਂ ਹੁੰਦੀਆਂ ਉਹ ਦੂਜੇ ਦੇ ਉੱਤੇ ਸੁੱਟੀ ਜਾਂਦਾ ਆ, ਆਪਣੇ ਆਪ ਨੂੰ ਕਲੀਨ ਨਹੀਂ ਕਰਨ ਦੀ ਕੋਸ਼ਿਸ਼ ਕਰਦਾ। ਜਿਵੇਂ ਪਹਿਲੀ ਪੌੜੀ ਵਿੱਚ ਆਉਂਦਾ ਕਿ ਉਹ ਸਚਿਆਰਾ ਹੋ ਗਈ, ਇਹ ਕੂੜੇ ਤੇ ਭਾਲ, ਸਾਨੂੰ ਆਪਣੇ ਅੰਦਰਲੇ ਕੂੜੇ ਸਾਫ਼ ਕਰਨ ਦੀ ਲੋੜ ਆ, ਰੈਦਰ ਦੈਨ
ਦੇਖੋ। ਇਹ ਦੁਨੀਆਂ ਦੇ ਹੋਰ ਬਹੁਤ ਫਿਲਾਸਫਰ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਬੰਦੇ ਦੀ ਸਭ ਤੋਂ ਵੱਡੀ ਲੜਾਈ ਆ ਜਿਹੜੀ ਉਹ ਆਪਣੇ ਆਪ ਨਾਲ ਆ, ਮੈਂ ਨਾਲ ਆ, ਆਪਣੇ ਆਪ ਨਾਲ, ਆਪਣੇ ਆਪ ਨਾਲ ਬੰਦਾ ਲੜਦਾ ਰਹੇ ਪਰ ਨਾਲ ਦੀ ਨਾਲ ਉਹ ਮੈਨ ਇਜ਼ ਦਾ ਪ੍ਰੋਡਕਟ ਆਫ ਸੁਸਾਇਟੀ, ਆਪਣੇ 'ਚ ਵੀ ਗੱਲਾਂ ਸਮਾਜ ਦੇ ਵਿੱਚੋਂ ਆਉਂਦੀਆਂ ਨੇ, ਸਮਾਜ ਦੇ ਵਿੱਚ ਜਿਹੜੀਆਂ ਗਲਤ ਧਾਰਨਾਵਾਂ ਨੇ ਉਹਨਾਂ ਦੇ ਖਿਲਾਫ਼ ਪ੍ਰਚਾਰ ਕਰਨਾ, ਉਹਨਾਂ ਦੇ ਖਿਲਾਫ਼ ਸੰਘਰਸ਼ ਕਰਨਾ। ਦੇਖੋ ਬਾਬੇ ਨੇ ਕਿਹਾ ਕੀ ਆ, ਬਾਬੇ ਨਾਨਕ ਨੇ ਮੌਕੇ 'ਤੇ ਪ੍ਰਚਲਿਤ ਜਿਹੜੀਆਂ ਧਾਰਾਵਾਂ ਸੀ, ਤਿੰਨ ਮੁੱਖ ਪ੍ਰਮੁੱਖ, ਇਸਲਾਮ ਧਰਮ ਸੀ, ਹਿੰਦੂ ਧਰਮ ਸੀ ਅਤੇ ਜੋਗੀ ਮਤ ਸੀ। ਜਿੱਥੇ ਇਹਨਾਂ ਦੀਆਂ ਚੰਗੀਆਂ ਗੱਲਾਂ ਨੂੰ ਵਡਿਆਇਆ ਬਾਬੇ ਨਾਨਕ ਨੇ, ਉੱਥੇ ਨਾਲ ਇਹ ਵੀ ਕਿਹਾ ਵੀ ਇਹਨਾਂ ਦੀ ਜਿਹੜੀ ਪ੍ਰਭੂ ਸੱਤਾ ਤੁਸੀਂ ਮੰਨ ਰਹੇ ਹੋ ਨਾ, ਉਹ ਠੀਕ ਨਹੀਂ। ਉਹ ਮੂਲ ਰੂਪ ਦੇ ਵਿੱਚ ਉਹ ਜਿਹੜਾ ਉਸ ਵੇਲੇ ਜਿਹੜਾ ਮਾਨਵ ਧਰਮ ਸੀ, ਮਨੁੱਖੀ ਧਰਮ ਸੀ, ਉਹਨੂੰ ਛੱਡ ਚੁੱਕੇ ਨੇ ਅਤੇ ਕਰ ਕੀ ਰਹੇ ਨੇ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਤ, ਤਿੰਨੇ ਉਜਾੜੇ ਕਾ ਪ੍ਰਬੰਧ, ਤਿੰਨੇ ਉਜਾੜੇ ਕਾ ਬੰਦ। ਵੀ ਇਹ ਤਿੰਨੇ ਆ ਜਿਹੜੇ ਇਹ ਮੂਲ ਰੂਪ 'ਚ ਭਟਕ ਚੁੱਕੇ ਨੇ, ਇਸ ਕਰਕੇ ਨਵੀਂ ਜੀਵਨ ਜਾਚ ਦੀ ਜ਼ਰੂਰਤ ਆ। ਮਤਲਬ ਇੱਕ ਆਲਟਰਨੇਟਿਵ ਵੇ ਆਫ ਲਾਈਫ ਬਾਬੇ ਨਾਨਕ ਨੇ ਦਿੱਤਾ ਅਤੇ ਜਿਹਦੇ 'ਤੇ ਪੰਜਾਬ ਦੇ ਲੋਕ ਚੱਲੇ, ਅਤੇ ਚੱਲੇ ਵੀ ਤੁਸੀਂ ਦੇਖੋ ਵੀ ਗੁਰੂ ਗੋਬਿੰਦ ਸਿੰਘ ਤੱਕ, ਬਾਬਾ ਬੰਦਾ ਸਿੰਘ ਬਹਾਦਰ ਤੱਕ ਚੱਲਦਿਆਂ ਉਹਨਾਂ ਨੇ ਇੱਕ ਨਵੀਂ ਜੀਵਨ ਜਾਚ ਲੋਕਾਂ ਦੇ ਸਾਹਮਣੇ ਖੜੀ ਕਰਤੀ। ਅਗਲੀ ਗੱਲ ਆ ਵੀ ਜਿਹੜੇ ਬਾਅਦ ਵਾਲੇ ਹੋਣ ਵਾਲੇ ਨੇ ਜਿਹੜੇ ਉਹਨੂੰ ਮੇਟਣ 'ਤੇ ਲੱਗੇ ਹੋਏ ਨੇ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਮਿਹਰਬਾਨੀ ਜੀ, ਬਾਕੀ ਗੱਲਾਂ ਸਾਰੀਆਂ ਤੁਹਾਡੀਆਂ ਠੀਕ ਆ, ਪਰ ਪਹਿਲਾਂ ਤੁਸੀਂ ਸਿਰ ਟਕਿਆ ਹੋਇਆ ਗੁਰਬਾਣੀ ਦੀਆਂ ਤੁਕਾਂ ਪੜ੍ਹੀਆਂ
ਮੈਂ ਕਿਹੜਾ ਬਾਬਾ ਜੀ ਦੇ ਗੁਰਦੁਆਰੇ ਦੇ ਵਿੱਚ ਬੈਠਾ ਜਾਂ ਬਾਣੀ ਦੇ ਮੂਹਰੇ ਬੈਠਾ?
ਨਹੀਂ ਨਹੀਂ, ਫੇਰ ਵੀ ਇਹ ਬੇਅਦਬੀ ਆ
ਫੋਨ ਦੇ ਉੱਤੇ। ਬਾਕੀ ਮੈਂ ਤਾਂ ਵੈਸੇ ਹੀ ਬੈਠਾ ਬੋਲ ਰਿਹਾ ਫੋਨ ਦੇ ਉੱਤੇ, ਤੁਹਾਡੀਆਂ ਗੱਲਾਂ ਸੁਣ ਰਿਹਾ ਕੰਪਿਊਟਰ ਦੇ ਉੱਤੇ।
ਤੁਸੀਂ ਖਾਸ ਗੱਲ ਤਾਂ ਛੱਡ ਹੀ ਗਏ।
ਹਾਂਜੀ,
ਉਹਨਾਂ ਨੇ ਪੱਥਰ ਦੇ ਵਿੱਚ ਪੰਜਾ ਛਾਪਿਆ ਤੇ ਸੱਪ ਨੇ ਉਹਨਾਂ ਦੇ ਸਿਰ ਤੇ ਛਾਂ ਕੀਤੀ। ਉਹ ਜਿਹੜੀਆਂ ਉਹ ਡੰਗਰਾਂ ਨੇ ਉਹਨਾਂ ਦੇ ਨੇ ਫਸਲਾਂ ਖਾ ਲਈਆਂ ਸੀ, ਮੁੜ ਹਰੀਆਂ ਹੋ ਗਈਆਂ ਸੀ।
ਇੱਕ 20 ਰੁਪਏ ਦਾ ਭੋਜਨ ਛਕਾਤਾ ਸੀ। ਹਾਂਜੀ
ਹਾਂਜੀ,
ਠੀਕ ਹੈ, ਤਿੰਨ ਗੱਲਾਂ।
ਬਾਕੀ ਤੁਸੀਂ ਕਹਿੰਦੇ ਆ ਇਹ ਦਿਨ ਨਹੀਂ ਸੀ, ਚਲੋ ਕੋਈ ਗੱਲ ਨੀ, ਆਪਾਂ ਸਰੋਂ ਦਾ ਤੇਲ ਹੀ ਡੋਲਣਾ, ਕੋਈ ਦਿਨ ਹੋਇਆ ਕੀ ਫਰਕ ਪੈਂਦਾ।
ਕਿਆ ਬਾਤ ਹੈ,
ਮਿਹਰਬਾਨੀ
ਵਿਅੰਗ ਤੁਹਾਡਾ ਚੰਗਾ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ, ਕੀ ਹਾਲ ਹੈ? ਠੀਕ ਠਾਕ।
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਜੀ,
ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇੱਕ ਦਾਖਲਾ ਜੀ, ਵੀ ਮਤਲਬ ਤੁਸੀਂ ਬੁੱਧੀ ਅਨੁਸਾਰ ਮੈਂ ਸਵਾਲ ਆ ਮੇਰਾ, ਸੋਚ ਰਿਹਾ ਸੀ ਮੈਂ ਵੀ ਜੇ ਅੱਜ ਬਾਬਾ ਨਾਨਕ ਜੀ ਆਉਣ ਤੇ ਉਹ ਹਰਿਮੰਦਰ ਸਾਹਿਬ ਚ ਆ ਕੇ ਪਾਣੀ ਸਰੋਵਰ ਚ ਚੱਕ ਕੇ ਕਿਸੇ ਹੋਰ ਪਾਸੇ ਨੂੰ ਕਰਨ ਲੱਗ ਜਾਣ, ਜਾਂ ਗੁਰਦੁਆਰਾ ਸਾਹਿਬ ਲੱਤਾਂ ਆਪਣੀਆਂ ਕਰ ਲੈਣ ਗੁਰੂ ਗ੍ਰੰਥ ਸਾਹਿਬ ਵੱਲ ਨੂੰ, ਫੇਰ ਕੀ ਬਣੂਗਾ ਜੀ? ਮੈਨੂੰ ਉਹ ਬੜਾ ਵੱਡਾ ਦਿਮਾਗ ਚ ਆ ਰਿਹਾ ਜੀ, ਕੀ ਹੋਊਗਾ ਜੀ ਫਿਰ?
ਇਹ ਤਾਂ ਚੰਗੀ ਗੱਲ ਆ, ਕਿਸੇ ਗੁਰਦੁਆਰੇ ਨੂੰ ਪੁੱਛੋ ਜੀ, ਹੋਣਾ ਕੀ ਆ? ਦੇਖੋ ਬਾਬਾ ਨਾਨਕ ਸਾਰਿਆਂ ਦੇ ਮਨਾਂ 'ਚ ਵਸਦਾ। ਬਾਬੇ ਨਾਨਕ ਨੇ ਦੱਸਤਾ ਵੀ ਕੁਦਰਤ ਦੇ ਵਿੱਚ ਜਿਹੜਾ ਜੀਵਨ ਧੜਕਦਾ ਨਾ, ਉਹ ਹਰੇਕ ਚੀਜ਼ ਦੇ ਵਿੱਚ ਧੜਕਦਾ। ਹਰੇਕ ਚੀਜ਼ ਜਾਨਦਾਰ ਆ, ਜਿਹੜੀ ਜਾਨਦਾਰ ਜਾਂ ਬੇਜਾਨਦਾਰ, ਬੇਜਾਨਦਾਰ ਦੇ ਵਿੱਚ ਉਹ ਜਿਹੜੀ ਵਾਈਟਲ ਫੋਰਸ ਆ ਉਹ ਨਿਕਲ ਜਾਂਦੀ ਆ, ਹੈ ਨਾ। ਕੁਦਰਤ ਦਾ ਬਾਬੇ ਨਾਨਕ ਦੀ ਜਿਹੜੀ 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 ਅਧਿਆਤਮਵਾਦ ਆ ਨਾ, ਉਹ ਉਸ ਤਰ੍ਹਾਂ ਦੇ ਰੱਬ ਬਾਰੇ ਗੱਲ ਨਹੀਂ ਕਰਦਾ ਗਾ। ਹਾਲੇ ਕਈ ਵਾਰੀ ਮੈਂ ਨਾ ਤਰਖੀਲੇ ਇਸ ਗੱਲ 'ਤੇ ਜਿੱਦੇ ਵੀ ਆ, ਬਾਬੇ ਨਾਨਕ ਦਾ ਰੱਬ ਆ ਨਾ ਜਿਹੜਾ, ਉਹ ਗੁੱਡਨੈਸ ਇਜ਼ ਗੋਡ ਵਾਲੀ ਗੱਲ ਆ, ਚੰਗਿਆਈ ਦੇ ਵਿੱਚ ਰੱਬ ਆ। ਉਹ ਹਰੇਕ ਚੰਗੀ ਚੀਜ਼ ਨੂੰ ਜਾਂ ਜਿਹਦੇ ਵਿੱਚ ਕੁਦਰਤ ਧੜਕਦੀ ਆ ਉਹਨੂੰ ਰੱਬ ਦਾ ਨਾਂ ਦਿੰਦੇ ਆ, ਹੈ ਨਾ। ਅਤੇ ਉਹ ਬਾਬੇ ਨਾਨਕ ਦਾ ਰੱਬ ਆ ਜਿਹੜਾ, ਉਹ ਪ੍ਰੇਰਨਾ ਸਰੋਤ ਆ, ਆਪਾਂ ਮੰਨੀਏ ਭਾਵੇਂ ਨਾ ਮੰਨੀਏ। ਮੈਂ ਖੁਦ ਏਥੀਐਸਟ ਹਾਂ ਜੀ, ਮੈਂ ਨਾਸਤਿਕ ਹਾਂ, ਨੋਨ ਰਿਲੀਜੀਅਸ ਹਾਂ, ਪਰ ਗੱਲ ਇਹ ਹੈ ਬਈ ਸਾਡਾ ਇਤਿਹਾਸ, ਸਾਡਾ ਵਿਰਸਾ, ਜਿਹੜਾ ਧਰਮ ਸਾਡਾ ਵਿਰਸਾ ਨੇ, ਸਾਡਾ ਇਤਿਹਾਸ ਨੇ। ਤੁਸੀਂ ਕਿਸੇ ਵੀ ਧਰਮ ਦੇ ਸ਼ੁਰੂਆਤੀ ਦੌਰ 'ਚ ਜਾਓਗੇ ਤਾਂ ਉਹ ਆਲੇ ਦੁਆਲੇ ਕੁਦਰਤ ਨੂੰ, ਨੇਚਰ ਨੂੰ, ਦੁਨੀਆ ਨੂੰ ਸਮਝਣ ਦਾ ਇੱਕ ਤਰੀਕਾ ਸੀ, ਇੱਕ ਵਸੀਲਾ ਸੀ, ਹੈ ਨਾ। ਉਹਦੇ ਵਿੱਚੋਂ ਲੰਘ ਕੇ ਹੀ ਆਪਾਂ ਅੱਗੇ ਵਧੇ ਹਾਂ ਨਾ। ਅਤੇ ਹੁਣ ਇਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਬਿਲਕੁਲ ਠੀਕ ਨੇ ਜੀ ਇਹ, ਪਰ ਕਈ ਕੱਟੜ ਲੋਕ ਉੱਥੇ ਹੀ ਬੈਠੇ ਰਹਿੰਦੇ ਨੇ। ਗੱਲ ਮੈਂ ਇਹ ਕਹਿਣੀ ਚਾਹੁੰਦਾ ਸੀ, ਉਹ ਉੱਥੇ ਹੀ ਬੈਠੇ ਰਹਿੰਦੇ ਨੇ, ਕੀ ਕਰ ਸਕਦੇ ਹਾਂ ਜੀ ਹੁਣ? ਅੱਛਾ, ਮੈਂ ਵੈਸੇ ਇਸ਼ਾਰਾ ਕਰ ਗਿਆ ਸੀ, ਉਸ ਵੇਲੇ ਨਾ ਗੋਇੰਦਵਾਲ ਕੰਪੈਰੇਟਿਵਲੀ, ਮਤਲਬ ਦੋ ਕੇਂਦਰ ਸੀ, ਗੋਇੰਦਵਾਲ ਅਤੇ ਅੰਮ੍ਰਿਤਸਰ। ਅੰਮ੍ਰਿਤਸਰ ਪਾਣੀ ਤੋਂ ਦੂਰ ਸੀ, ਇਸ ਕਰਕੇ ਸਰੋਵਰ ਬਣਾ ਲਿਆ, ਹੈ ਨਾ। ਵੈਸੇ ਮਨੁੱਖੀ ਸੱਭਿਅਤਾਵਾਂ ਪਾਣੀ ਦੇ ਨੇੜ ਵਸੀਆਂ ਨੇ, ਹੁਣ ਉਹਨੂੰ ਪਾਣੀ ਦਾ ਪਾਣੀ ਹੈ ਜੀ, ਇੱਥੋਂ ਦਾ ਪਾਣੀ ਵੀ ਸਾਡੇ ਲਈ ਪਵਿੱਤਰ ਆ, ਸਰੋਵਰ ਦਾ ਪਾਣੀ ਵੀ ਪਵਿੱਤਰ ਆ, ਪਿਆਸੇ ਲਈ ਪਾਣੀ ਆ ਜਿਹੜੀ ਜਾਨ ਆ, ਤੁਹਾਨੂੰ ਪਤਾ। ਇਸੇ ਕਰਕੇ ਹੀ ਪਾਣੀ, ਹਵਾ ਅਤੇ ਧਰਤੀ ਨੂੰ ਵਡਿਆਇਆ ਗਿਆ ਬਾਣੀ ਦੇ ਵਿੱਚ, ਹੈ ਨਾ। ਅਤੇ ਹੁਣ ਕਈ ਇੱਕ ਥਾਂ ਦਾ ਪਾਣੀ ਪਵਿੱਤਰ, ਦੂਜੇ ਥਾਂ ਦਾ ਪਾਣੀ ਇਸ ਤਰ੍ਹਾਂ ਹੈ ਹੀ ਨਹੀਂ ਗਾ। ਇੱਕ ਥਾਂ ਰੱਬ ਵੱਸਦਾ ਗੁਰਦੁਆਰੇ 'ਚ, ਬਾਹਰ ਰੱਬ ਵੱਸਦਾ ਨਹੀਂ, ਇਹ ਤਾਂ ਉਹੀ ਦੱਸ ਸਕਦੇ ਆ ਜੀ। ਬਾਬੇ ਨਾਨਕ ਦਾ ਨੇ ਤਾਂ ਬੜਾ ਸਪੱਸ਼ਟ ਕਰਤੀਆਂ ਜੀ ਇਹ ਗੱਲਾਂ।
ਹਾਂਜੀ ਇਹ ਨਾਲੇ ਜਿਹੜੀ ਵਿਚਾਰਧਾਰਾ ਸੀ ਉਸ ਵੇਲੇ ਦੇ ਮਤਲਬ ਸਮਕਾਲੀ ਜਿਹੜੇ ਰਾਜੇ ਸੀ ਜਾਂ ਉਸ ਪ੍ਰਬੰਧ ਰਾਜ ਪ੍ਰਬੰਧ ਸੀ ਉਹਦੇ ਅਨੁਸਾਰ ਸੀ ਗੱਲਾਂ ਸਾਰੀਆਂ ਮੇਰੇ ਖਿਆਲ ਅਨੁਸਾਰ ਜਿਹੜਾ ਅੱਜ ਕੱਲ ਦਾ ਚੱਲ ਰਿਹਾ ਸਿਸਟਮ ਅੱਜ ਕੱਲ ਕੀ ਮਾੜਾ ਹੋ ਰਿਹਾ ਉਹਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਮਹਿਲਾ ਦਾ ਉਹੀ ਧਰਮ ਹੈ ਜੀ
ਧੰਨਵਾਦ ਮਿਹਰਬਾਨੀ ਮਿਹਰਬਾਨੀ ਉਹ ਅੱਜ ਕੱਲ ਮੈਂ ਤਾਂ ਪਹਿਲਾਂ ਬੜੇ ਸਪਸ਼ਟ ਸ਼ਬਦਾਂ ਚ ਕਿਹਾ ਸੀ ਜੀ ਆਰਗੇਨਾਈਜ਼ ਰਿਲੀਜਨ ਬਣ ਗਿਆ ਬਿਜ਼ਨਸ ਬਣ ਗਿਆ ਉਹ ਧਰਮ ਨਹੀਂ ਰਿਹਾ ਉਸ ਤੋਂ ਬਾਅਦ ਵੀ ਬਾਬੇ ਨਾਨਕ ਤੋਂ ਬਾਅਦ ਵੀ ਜਿਹੜੀਆਂ ਬਈ ਗੱਲਾਂ ਕੀਤੀਆਂ ਨੇ ਬਹੁਤ ਸਾਰੀ ਲੋਕਾਂ ਨੇ ਧਰਮ ਸ਼ਰਮ ਸਭ ਛੁੱਪ ਖਲੋਇਆ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਉਸ ਵੇਲੇ ਵੀ ਇਹੀ ਗੱਲ ਸੀ ਇਹ ਹਮੇਸ਼ਾ ਨਾ ਦੋ ਧਿਰਾਂ ਚੱਲਦੀਆਂ ਰਹੀਆਂ ਜੀ ਇੱਕ ਧਿਰ ਜਿਹੜੀ ਉਹ ਲੋਕਾਂ ਨੂੰ ਵਿਗੜਾਉਂਦੀ ਆ ਦੂਜੀ ਧਿਰ ਲੋਕਾਂ ਨੂੰ ਜਾਗਰਿਤ ਕਰਦੀ ਆ ਤੇ ਬਾਬਾ ਨਾਨਕ ਆਮ ਲੋਕਾਂ ਦਾ ਬਾਬਾ ਸੀ
ਬਿਲਕੁਲ
ਧੰਨਵਾਦ ਧੰਨਵਾਦ ਮਿਹਰਬਾਨੀ ਨਵਤੇਜ ਭਾਰਤੀ ਨੇ ਇੱਕ ਆਰਟੀਕਲ ਲਿਖਿਆ ਜੀ ਉਹ ਆਰਟੀਕਲ ਪੜ੍ਹਨ ਵਾਲਾ ਉਹ ਆਰਟੀਕਲ ਛੋਟਾ ਜਿਹਾ ਆਰਟੀਕਲ ਆ ਉਹ ਇਹਨਾਂ ਗੱਲਾਂ ਬਾਰੇ ਜਿਹੜਾ ਤੁਸੀਂ ਸਵਾਲ ਕੀਤਾ ਵੀ ਜਦੋਂ ਬਾਬੇ ਨਾਨਕ ਬਾਰੇ ਨਾ ਗੁਰਦੁਆਰੇ 'ਚ ਗੱਲ ਕਰਦੇ ਆ ਉਦੋਂ ਬਾਬਾ ਨਾਨਕ ਐਂ ਲੱਗਦਾ ਬਈ ਇਹ ਤਾਂ ਇਹ ਪਾਠੀਆਂ ਦੇ ਗ੍ਰੰਥੀਆਂ ਦੇ ਹੀ ਫਿੱਟ ਆ ਪਰ ਜਦੋਂ ਬਾਬੇ ਨਾਨਕ ਦੀ ਗੱਲ ਖੁੰਡਾਂ 'ਤੇ ਸਾਡੇ ਘਰਾਂ 'ਚ ਚੱਲਦੀ ਆ ਬਾਬੇ ਨਾਨਕ ਦੀ ਬਾਣੀ 'ਤੇ ਚਰਚਾ ਹੁੰਦੀ ਆ ਉਦੋਂ ਸਾਨੂੰ ਬਾਬਾ ਨਾਨਕ ਆਪਦਾ ਲੱਗਦਾ ਅਤੇ ਬਾਬਾ ਨਾਨਕ ਆਪਦਾ ਹੀ ਆ ਸਾਡਾ ਉਹਨਾਂ ਦਾ ਬਾਬਾ ਨਾਨਕ ਨਹੀਂ ਜਿਹੜੇ ਵੱਡੀਆਂ ਵੱਡੀਆਂ ਕਿਰਪਾਨਾਂ ਚੱਕੀ ਫਿਰਦੇ ਆ ਜਾਂ ਜਿਹੜੇ ਧਰਮ ਦੇ ਨਾਂ ਦੇ ਉੱਤੇ ਵਿਰੋਧੀਆਂ ਨੂੰ ਚੁੱਪ ਕਰਾਉਂਦੇ ਆ ਖਬਰ ਆ ਨਾ ਪਰਸੋਂ ਦੀ ਪੜ੍ਹ ਲਓ ਤੁਸੀਂ ਨਿਊਜ਼ੀਲੈਂਡ ਦੀ ਹਰਨੇਕ ਨੇਕਸ ਜਿਹੜਾ ਹਰਨੇਕ ਆ ਦੇਖੋ ਮੈਂ ਕਦੇ ਹਰਨੇਕ ਦਾ ਪ੍ਰੋਗਰਾਮ ਨਹੀਂ ਸੁਣਿਆ ਹਰਨੇਕ ਨੇਕੀ ਜਿਹਨੂੰ ਕਹਿੰਦੇ ਆ ਅੱਜ ਤਾਂ ਹੀ ਨਹੀਂ ਸੁਣਿਆ ਮੈਂ ਪਰ ਜੇ ਕੋਈ ਬੰਦਾ ਬੋਲਦਾ ਨਾਲੇ ਤਾਂ ਅਸੀਂ ਕਹਿੰਦੇ ਹਾਂ ਵੀ ਹੁਣੇ ਗੱਲ ਕਰਕੇ ਹਟੇ ਨਾ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ ਹੈ ਨਾ ਆਪਾਂ ਨੂੰ ਆਪਾਂ ਨਾਲ ਉਹਦੇ ਸਿੱਖ ਵੀ ਉਹ ਕਹਿੰਦਾ ਵੀ ਭਾਈ ਸਿੱਖੀ 'ਚ ਆਹਾ ਨੁਕਸ ਨੇ ਮੌਜੂਦਾ ਸਿੱਖਾਂ ਦੇ ਵਿੱਚ ਅੱਛਾ ਹੁਣ ਆਪਾਂ ਵਿਰੋਧੀ ਦੀ ਆਵਾਜ਼ ਹੀ ਚੁੱਪ ਕਰਾ ਦਈਏ ਇੱਕ ਪਾਸੇ ਅਸੀਂ ਕਹਿੰਦੇ ਹਾਂ ਬਈ ਕਿਛ ਸੁਣੀਏ ਕਿਛ ਕਹੀਏ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਆਪਾਂ ਸੁਣਨੀ ਵੀ ਨਹੀਂ ਕਿਸੇ ਦੀ ਅਤੇ ਕਹਿਣ ਦਾ ਹੱਕ ਸਾਡੇ ਕੋਲ ਜਿਵੇਂ ਅਸੀਂ ਕਹੀਏ ਲੋਕ ਸੱਚ ਮੰਨ ਲੈਣ ਹਨ ਇਹ ਸਾਰੀਆਂ ਗੱਲਾਂ ਇਹ ਯੂਨੀਵਰਸਲ ਟਰੁੱਥ ਨੇ ਜੀ ਜਿੰਨੀ ਦੇਰ ਦੁਨੀਆ ਚੱਲੂਗੀ ਨਾ ਇਹ ਗੱਲਾਂ ਕਈਆਂ ਸੁਣੀਆਂ ਜਾਂਦੀਆਂ ਰਹਿਣਗੀਆਂ ਪਰ ਜੇ ਕੋਈ ਕਹੇ ਵੀ ਬਈ ਮੈਂ ਤਾਂ ਆਪਦੀ ਸੁਣਾ ਦੇਣੀ ਆ ਕਿਸੇ ਦੀ ਸੁਣਨੀ ਨਹੀਂ ਵਿਰੋਧੀ ਵਿਚਾਰ ਨੂੰ ਸੁਣਨਾ ਨਹੀਂ ਤਾਂ ਬਾਬੇ ਨਾਨਕ ਦੀ ਫਿਲੋਸਫੀ ਦੇ ਵਿਪਰੀਤ ਜਾ ਰਿਹਾ ਬੰਦਾ ਗੱਲਾਂ ਕਾਫੀ ਹੋ ਗਈਆਂ ਜੀ ਸਾਡਾ ਸਮਾਂ ਸਮਾਪਤ ਹੋਣ ਵਾਲਾ ਬਾਕੀ ਗੱਲਾਂ ਮੇਰਾ ਖਿਆਲ ਕੱਲ ਨੂੰ ਕਰਾਂਗੇ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ
ਓਏ ਵਿਆਹ ਤਾਂ ਸਾਡੇ ਜ਼ਮਾਨੇ 'ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ 'ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਜ਼ ਪ੍ਰੀ ਵੈਡਿੰਗ ਫੰਕਸ਼ਨਜ਼ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall 510 Deerhurst Drive Brampton Call karo 905-793-3458 905-793-3458
ਦੋਸਤੋ ਭੁਪੇਸ਼ ਵਰਮਾ ਜੀ ਕੋਲ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਲਾਈਨ ਆਫ ਕ੍ਰੈਡਿਟ ਲੈਣੀ ਆ ਸੈਕਿੰਡ ਮੋਰਗੇਜ ਲੈਣੀ ਆ ਤੁਹਾਡੇ ਤੁਸੀਂ ਤੁਹਾਡੀ ਕੈਸ਼ ਇਨਕਮ ਹੈਗੀ ਆ ਫਸਟ ਟਾਈਮ ਬਾਇਰ ਹੋ ਅਤੇ ਇਹ ਤੁਹਾਡੀ ਮੋਰਗੇਜ ਵੀ ਕਰਾ ਦੇਣਗੇ ਅਤੇ ਲਾਈਨ ਆਫ ਕ੍ਰੈਡਿਟ ਵਗੈਰਾ ਲੈਣੀ ਆ ਅਤੇ ਫਿਰ ਉਹ ਵੀ ਦਵਾ ਦੇਣਗੇ ਨੰਬਰ ਇਹਨਾਂ ਦਾ 647-624-7770 6476247777 ਮਾਫੀ ਚਾਹੁੰਦੇ ਹਾਂ ਜੀ ਤੁਹਾਡੀਆਂ ਕਾਲਸ ਹੋਰ ਨਹੀਂ ਲੈ ਸਕਦੇ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਬਾਕੀ ਜੀ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com ਲੋਕਲ ਨੰਬਰ 6478724900
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ ਸੀਆਈਬੀਸੀ ਐਂਬੀਸ਼ਨਸ ਮੇਡ ਰੀਅਲ
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे। ते जीटीए दा सब तों वधिया मुल है। ए दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। जीटीए दे उज्जवले भविष्य विच अज निवेश करो। स्टेशन साइड .ca ते रजिस्टर करो।
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ ਨਵੰਬਰ 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।